न उपजे सहसजियो मलीन है। सहसजियो मलीन है, सहसजियो मलीन है, कित संजम तोता जाए, कित संजम तोता जाए, सहस जियो मली सहसजियो मलीन है, कित संजम तोता जाए, कित संजम तोता जाए, कित संजम तोता जाए, कित सं मन तो वो शब्द लागो, मन तो मन तो वो रहो चित लाए, हर स्यो रहो चित लाए, हर स्यो रहो चित लाए, हर स्यो रहो सहसा न जाए। से सन जा
ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸ਼ਬਦ ਬਹੁਤ ਪ੍ਰਚਲਿਤ ਹੈ, ਗਾਇਕੀ ਵਿੱਚ ਬਹੁਤ ਘੱਟ ਆਉਂਦਾ, ਪਰ ਜਿਹੜੇ ਸੱਜਣ ਬਾਣੀ ਪੜ੍ਹਦੇ ਹਨ ਜਾਂ ਜਿਨ੍ਹਾਂ ਨੂੰ ਬਾਈ ਹਾਰਟ ਵੀ ਪੂਰਾ ਆਨੰਦ ਸਾਹਿਬ ਯਾਦ ਹੈ, ਉਹ ਇਸ ਨੂੰ ਰੋਜ਼ ਪੜ੍ਹਦੇ ਹਾਂ। ਇਸ ਕਰਕੇ ਇਹ ਸ਼ਬਦ ਕਾਫੀ ਹੱਦ ਤੱਕ ਸਾਡੀ ਜ਼ਬਾਨਾਂ 'ਤੇ ਹੈ, ਭਾਵੇਂ ਪਾਠ ਕਰਕੇ, ਲੇਕਿਨ ਇਸ ਦਾ ਫਾਇਦਾ ਅਸੀਂ ਆਪ ਸਾਰਿਆਂ ਨੇ ਤਾਂ ਚੁੱਕਣਾ ਹੀ ਸੀ ਅਤੇ ਸਾਰੀ ਦੁਨੀਆ ਨੂੰ ਇਸ ਦੇ ਰਾਹੀਂ ਸੱਚ ਜਿਉਣ ਦਾ ਸੁਣਿਆ ਸਾਂਝ ਕਰਨੀ ਸੀ। ਪਰ ਜੇ ਅਸੀਂ ਆਪ ਹੀ ਸੱਚ ਨਹੀਂ ਜੀਵੇ ਤਾਂ ਕਿਸੇ ਨੂੰ ਕਹਿਣ ਦਾ ਸਾਨੂੰ ਹੱਕ ਹੀ ਨਹੀਂ। ਜੇਕਰ ਸਾਨੂੰ ਆਪ ਸਮਝ ਨਹੀਂ ਆਇਆ ਤਾਂ ਸਾਨੂੰ ਆਪ ਸਮਝ ਨਹੀਂ ਆਇਆ ਦੀ ਕਸਵੱਟੀ ਹੈ ਕਿ ਜੇਕਰ ਅਸੀਂ ਵੈਸਾ ਨਹੀਂ ਜੀ ਰਹੇ ਤਾਂ ਮਾਨੋ ਸਾਨੂੰ ਸਮਝ ਨਹੀਂ ਆਇਆ। ਅਸੀਂ ਇੱਕ ਪੰਕਤੀ ਜ਼ਰਾ ਜੀ ਬੋਲੀਏ, ਅਗਲੀ ਪੰਕਤੀ ਦੂਜਿਆਂ ਨੂੰ ਜ਼ੁਬਾਨੀ ਯਾਦ ਹੋਵੇ, ਸੋ ਵੱਟ। ਜੇਕਰ ਦੁਨੀਆ ਨੂੰ ਅਸੀਂ ਕਹੀਏ ਕਿ ਬਾਣੀ 'ਚ ਲਿਖਿਆ ਪਰ ਆਪ ਡਰਦੇ ਹੋਈਏ, ਸੋ ਵੱਟ। ਅਸੀਂ ਉਸ ਦੀ ਡੀਵੈਲਿਊ ਕਰਾ ਜਾਂਦੇ ਹਾਂ ਜੇਕਰ ਸਾਨੂੰ ਸਮਝ ਜਿਉਣ ਵਿੱਚ ਨਹੀਂ ਆਇਆ। ਦਿਸ ਮੀਨਸ ਐਕਸਪਲੇਨਿੰਗ ਸਮਥਿੰਗ ਬਾਈ ਕਥਾ, ਬਾਈ ਵਿਚਾਰ, ਔਰ ਬਾਈ ਡਿਸਕਸ਼ਨ, ਔਰ ਬਾਈ ਕੋਟਿੰਗ ਦਾ ਗੁਰਬਾਣੀ ਇਜ਼ ਨਥਿੰਗ ਅਨਲੈਸ ਵਨ ਇਜ਼ ਬੀਇੰਗ ਆਫ ਦੈਟ। ਕਿਵੇਂ? ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਉਹ ਸਾਨੂੰ ਬਣਨਾ ਹੈ। ਜੇ ਉਹ ਨਹੀਂ ਬਣਿਆ ਤਾਂ ਜਿੰਨਾ ਮਰਜ਼ੀ ਕੋਟ ਕਰਦੇ ਰਹੀਏ। ਖੈਰ, ਜੇਕਰ ਅਸੀਂ ਆਪਣੇ ਜੀਵਨ ਵਿੱਚ ਇੰਝ ਨਹੀਂ ਹਾਂ ਤਾਂ ਕਹਿਣਾ ਕਿਵੇਂ ਹੈ? ਥੋੜ੍ਹਾ ਲਾਈਟ ਲੈ ਕੇ ਚੱਲੀਏ, ਈਜ਼ੀ। ਇੱਕ ਬੰਦਾ ਡਾਕਟਰ ਸਾਹਿਬ ਕੋਲ ਗਿਆ, ਜਾ ਕੇ ਕਹਿੰਦਾ, ਡਾਕਟਰ ਸਾਹਿਬ ਮੇਰਾ ਵਿਆਹ ਹੋਇਆ 20 ਸਾਲ ਹੋ ਗਏ, ਮੇਰੀ ਵਹੁਟੀ ਬੜੇ ਪਿਆਰ ਨਾਲ ਮੇਰੀ ਹਰ ਗੱਲ ਸੁਣਦੀ ਸੀ ਅਤੇ ਹੁਣ ਪਤਾ ਨਹੀਂ ਕੀ ਹੋ ਗਿਆ, ਸੁਣਦੀ ਨਹੀਂ। 20 ਸਾਲਾਂ ਬਾਅਦ ਲੋਕਾਂ ਨੂੰ 20 ਮਿੰਟਾਂ ਬਾਅਦ ਨਹੀਂ ਸੁਣਦੀ। ਡਾਕਟਰ ਕਹਿੰਦਾ, ਬਈ ਕਿਉਂ, ਉਹਨੂੰ ਕਿਉਂ ਸੁਣਾਈ ਨਹੀਂ ਦਿੰਦਾ, ਉਹ ਕਿਉਂ ਨਹੀਂ ਸੁਣਦੀ? ਕਹਿੰਦਾ, ਜੀ ਮੈਨੂੰ ਕੁਛ ਨਹੀਂ ਪਤਾ ਹੁਣ ਕੀ ਹੋ ਗਿਆ, ਮੈਂ ਤਾਂ ਪਹਿਲੇ ਵਰਗਾ ਹੀ ਹਾਂ, ਉਹੀ ਉਹ ਲੱਗਦਾ ਬਦਲ ਗਈ ਆ। ਅਤੇ ਡਾਕਟਰ ਕਹਿੰਦਾ, ਅੱਛਾ ਇਹ ਪ੍ਰੋਬਲਮ ਹੋਣੀ, ਸਵਿਮਿੰਗ ਗਏ ਹੋਵੋਗੇ, ਬੀਚ 'ਤੇ ਗਏ ਹੋਵੋਗੇ, ਕੰਨ 'ਚ ਪਾਣੀ ਚਲਾ ਗਿਆ ਹੋਣਾ, ਜਾਂ ਉਹਨੇ ਕੋਟਨ ਬਡ ਮਾਰੀ ਹੋਣੀ ਅਤੇ ਅੰਦਰ ਰੂੰ ਰਹਿ ਗਿਆ ਹੋਣਾ, ਜਾਂ ਕੁਛ ਹੋਰ ਪ੍ਰੋਬਲਮ ਹੋਣੀ, ਜਾਂ ਕੁਛ ਜਾਂ ਕੁਛ। ਡਾਕਟਰ ਨੇ ਬੜੇ ਸਾਰੇ ਸਿਮਟਮਸ ਦੱਸੇ, ਕਹਿੰਦਾ ਇਹਨਾਂ 'ਚੋਂ ਕੋਈ ਵੀ ਨਹੀਂ ਹੈ। ਫਿਰ ਡਾਕਟਰ ਕਹਿੰਦਾ, ਜੀ ਮੈਂ ਇਸ ਤਰ੍ਹਾਂ ਕੋਈ ਵੀ ਦਵਾਈ ਸਮਝਾ ਨਹੀਂ ਸਕਦਾ, ਤੁਸੀਂ ਇੰਝ ਕਰੋ, ਘਰ ਜਾਓ। ਜਿਸ ਤਰ੍ਹਾਂ ਦੂਰ ਦੀ ਨਜ਼ਰ ਦੇਖਣ ਵਿੱਚ ਪਤਾ ਲੱਗਦਾ ਵੀ ਡਾਕਟਰ ਪੜ੍ਹਾਉਂਦਾ, ਇਤਨੀ ਦੂਰੋਂ ਇਹ ਅੱਖਰ ਪੜ੍ਹੋ, ਇਤਨੀ ਦੂਰੋਂ ਪੜ੍ਹੋ, ਫਿਰ ਇੰਨੀ ਨੇੜਿਓਂ ਪੜ੍ਹੋ, ਫਿਰ ਖੱਬੀ ਅੱਖ ਬੰਦ ਕਰੋ, ਫਿਰ ਸੱਜੀ ਕਰੋ, ਇੱਦਾਂ ਨਾ ਤੁਸੀਂ ਇੰਝ ਕਰੋ, ਉਹਦੇ ਕੋਲ 15 ਫੁੱਟ ਦੂਰੀ 'ਤੇ ਖੜ੍ਹੇ ਹੋ ਕੇ ਉਹਨੂੰ ਪੁੱਛਣਾ, ਕੁਛ ਬੋਲਣਾ, ਅਤੇ ਜੇ ਉਹਨੂੰ ਨਾ ਸੁਣਾਈ ਦੇ ਫਿਰ 14 ਫੁੱਟ 'ਤੇ ਚਲੇ ਜਾਣਾ, ਜੇ ਫਿਰ ਵੀ ਨਾ ਸੁਣਾਈ ਦੇ 13 ਫੁੱਟ 'ਤੇ ਚਲੇ ਜਾਣਾ, ਇੱਦਾਂ ਕਰ ਕਰਕੇ ਜਿੱਥੋਂ ਤੁਹਾਡੀ ਉਹ ਆਵਾਜ਼ ਸੁਣੇ ਮੈਨੂੰ ਉੱਥੋਂ ਦੱਸਣਾ, 19 ਫੁੱਟ ਦੇ ਹਿਸਾਬ ਦੇ ਨਾਲ ਫਿਰ ਮੈਂ ਦਵਾਈ ਦਿਆਂਗਾ। ਇਹ ਗਿਆ 15 ਫੁੱਟ ਤੋਂ ਪੁੱਛਦਾ, ਅੱਜ ਕੀ ਝਾੜਿਆ? ਉਹਨੇ ਨਹੀਂ ਸੁਣਿਆ, ਇਹ 1 ਫੁੱਟ ਹੋਰ ਪਿੱਛੇ ਹੋਇਆ, ਅੱਜ ਕੀ ਝਾੜਿਆ? ਫਿਰ ਉਹਨੇ ਨਹੀਂ ਸੁਣਿਆ, ਫਿਰ 1 ਫੁੱਟ ਹੋਰ ਪਿੱਛੇ ਹੋਇਆ, ਅੱਜ ਕੀ ਝਾੜਿਆ? ਉਹਨੇ ਨਹੀਂ ਸੁਣਿਆ, ਕਰਦਾ ਕਰਦਾ ਵਿਚਾਰਾ 13 ਤੋਂ 12 ਕੱਟਦੇ ਕੱਟਦੇ ਬਿਲਕੁਲ ਉਹਦੇ ਪਿੱਛੇ ਆ ਕੇ ਖਲੋ ਗਿਆ। ਉਹ ਆਪਣੇ ਕਿਚਨ ਵਿੱਚ ਕੰਮ ਕਰ ਰਹੀ ਸੀ, ਉਹਦੀ ਬੈਕ 'ਤੇ ਖੜ੍ਹਾ ਹੋ ਕੇ ਕਹਿੰਦਾ, ਅੱਜ ਕੀ ਝਾੜਿਆ? ਤਾਂ ਉਹ ਘੁੰਮ ਕੇ ਰੱਖ ਕੇ ਥੱਪੜ ਮਾਰਦੀ ਹੈ। 15 ਵਾਰੀ ਕਹਿ ਚੁੱਕੀਆਂ ਕਿ ਅੱਜ ਗੋਭੀ ਝਾੜੀ ਹੈ। ਸਮਝ ਮੈਂ ਆ ਗਈ ਬਾਤ, ਡੋਰਾ ਆਪ ਸੀ। ਕਹਿੰਦਾ ਮੇਰੀ ਵਹੁਟੀ ਨਹੀਂ ਸੁਣਦੀ। ਦਿਸ ਮੀਨਸ ਵੰਸ ਯੂ ਆਰ ਬਿਮਾਰ, ਡੋਂਟ ਬਲੇਮ ਔਨ ਅਦਰਸ। ਇਹ ਬਾਣੀ ਦੁਨੀਆ ਨੂੰ ਕਹਿਣ ਘੁਆਣ ਨਾਲ ਗੱਲ ਨਹੀਂ ਬਣਨੀ, ਦੁਨੀਆ ਨੂੰ ਕਹਿਣਾ ਕਿ ਸਿੱਖੀ ਬਹੁਤ ਵਧੀਆ, ਇੱਦਾਂ ਗੱਲ ਨਹੀਂ ਬਣਨੀ। ਡੋਰੇ ਆਪ, ਕਹਿਣਾ ਦੂਜਿਆਂ ਨੂੰ। ਤਾਂ ਟੌਪਿਕ ਸਾਡਾ ਅੱਜ ਦਾ ਕੀ ਹੈ? ਡਰ, ਪਿਆਰ, ਸਹਿਜ, ਚਿੰਤਾ। ਅਤੇ ਜੇ ਬਾਣੀ ਪੜ੍ਹਨ ਵਾਲਾ ਉਸੇ ਪੱਤੀ ਵਾਂਗੂ आप डोरा होवे भाव आप तो उस टुरिया नहीं किवें पढ़न वाला डरदा है ये पढ़न वाले नू चिंता फिकर है ये पढ़न वाले नू सहज कोई नहीं जे इस नू कोई नहीं ते वो पति वांगू है ना असी ओ ही ओ पति हाँ जेड़ा डोरा जिदे उत्ते असी हुणे हसे क्यों नहीं असी समझदे इंज कारण है अज दा शब्द है करमी सहज न उपजे करमी करमी दा मतलब ये पिछले जन्म दे कर्म पूर्वले कर्मां दी गल नहीं चल रही करमी करमी मीन्स कर्म कांड रिचुअल्स तुम्हारे कुछ भी करने के कारण जो कुछ भी करके तुम समझते हो लोगन राम खिलौना जाना खिलौना समझते हो उसको ऐसे कर लेंगे फिर ऐसे काबू आ जाएगा ऐसे कर लेंगे फिर व्यो कर लेंगे फिर वैसे कर लेंगे यदि ना लिविंग ट्रेजरी असी बहुत वारी लिस्ट गिण चुके हैं बड़ी वारी साड़ी पिट उत्ते हैमरिंग हो चुकी है कि वट काइंड ऑफ रिचुअल्स वी आर डूइंग वी आर बीइंग इंडल्ज्ड एंड वी आर नॉट बेनिफिटेड कर्म कांड छड़ देना कहना आसान है लेकिन उदे कॉन्सीक्वेंसिस अज असी डिस्कस कर रहे हैं नहीं छड़ दे कोई गल नहीं कोई किसी को नहीं रोक सकता पर जे नहीं छड़े ने तां नुकसान की हो रहा गुरबाणी अंदर दुनिया दे किसे भी मजहब दी फिलोसफी च धर्म दे नाम हेठां एक अकाल पुरख गॉड राम जी भगवान अल्लाह के नाम के हेठां अगर कोई कर्मकांड किया जा रहा है टू अचीव गॉड और टू फूल गॉड तो उसके ऊपर करारी कटाक्ष की है दैट इज कॉल्ड कर्मा कांडा उत्ते करारी गुज्जी सट गुरबाणी ओ कर्म कांड कितने हैं तुसी सारे जानते हो मैनू दसण दी लोड़ नहीं ते आज मेरा टॉपिक नहीं क्योंकि जे असी कहीए कर्म कांड छड़ दिओ ते बहुत सारे लोग कहिंदे ने ए ते जी पैरां थल्लों जमीन खिंच लैंदे ने असी तुहाडे कर्मा कांड नू हाथ ही नहीं लांदे पर खीर चाड़ीए दसनी नहीं किवें असी ये विचार करते हैं कि कर्मकांड जे करी जाओ तां नुकसान की हन तां असी केड़े गल्लां दे विक्टिम बन जांदे हैं अपनी रोज़मर्रा की जिंदगी च कर्मकांडा नू असी कर लिया अपनी जगह मैनू एक बंदा याद आया कहिंदा अपने घर दे बाहर इदां अपने घर दे चारों पासे इन ब्रेड सुकदा पिया ओनू कोई पुछदा है वट आर यू डूइंग अरे ये क्या कर रहे हो ब्रेड भर घर के बाहर फैलाते जा रहे हो कहिंदा सो दैट टाइगर शुड नॉट कम वो बंदा देख के कहिंदा ये तो शहर है जंगल थोड़ी ना ते इत्थे कोई टाइगर नहीं आंदे जब वो बोला कि मैं टाइगर ना है इसलिए ब्रेड फेंक रहा हूँ तो बंदा कहता थे टाइगर कोई आंदा नहीं कहता सो इट वर्क्स तो देखा मैंने ब्रेड फेंकी और टाइगर नहीं आते इट वर्क्स हू बहु उसे मनुख वांगू असी कर्म कांड करते हाँ एंड वी थिंक इट वर्क्स ना जी जे इंज कर लिया फलाने ने इंज कर लिया सी तो उदा इंज होया आई एम नॉट सपोज टू इंडल्ज इन दिस कर्म कांड थ्योरी टूडे पर अपने आप नूं भुलेखा पाण वास्ते जेकर असी करिए तां सानूं ओ अवस्था वो लक्ष्य वो स्टेज प्राप्त नहीं होगी कर्मी सहज ना उपजे सहज सानूं प्राप्त नहीं होएगा क्योंकि मैनूं नाल नाल ही एक गल याद आ जांदी है वो करन दा मैनूं ज़्यादा स्वाद आउंदा है क्योंकि वो गल साडे हिरदे च वस जांदी है ज्यों ही असी अपने ये बत्ती दंद कढ़ने आ वो अंदर वड़ जांदी दैट्स द लॉजिक हंसते हंसते सीखना पर हंसते हंसते मालूम होता है कि हम कैसे मूर्ख बने हुए हैं एक जगह घोड़ियां दी रेस एडवर्टीजमेंट आई घोड़ियां दी रेस है अपने अपने घोड़े लेके आओ ਇੱਕ ਬੰਦਾ ਮੱਝ ਲੈ ਕੇ ਪਹੁੰਚ ਗਿਆ ਤਾਂ ਉੱਥੇ ਬਾਹਰ ਉਹਨਾਂ ਨੇ ਕਿਹਾ ਇਹ ਘੋੜੋਂ ਕੀ ਰੇਸ ਹੈ, ਭੈਂਸ ਇਸਮੇ ਕਹਾਂ ਭਾਗ ਸਕਤੀ ਹੈ। ਤਾਂ ਪਤਾ ਉਹਨੇ ਕੀ ਕਿਹਾ, ਕਹਿੰਦਾ ਅੱਜ ਤੱਕ ਟਰਾਈ ਨਹੀਂ ਨਾ ਕੀਤਾ, ਟਰਾਈ ਕਰਕੇ ਵੇਖੋ। ਹੁਣ ਐਸੇ ਬੰਦੇ ਨੂੰ ਕੌਣ ਸਮਝਾਏ, ਕੋਈ ਕੁਛ ਕਹਿ ਸਕਦਾ? ਨਹੀਂ ਕਹਿ ਸਕਦਾ। ਇਹਦਾ ਮਤਲਬ ਸਾਨੂੰ ਸਮਝਣਾ ਪਏਗਾ ਕਿ ਅਸੀਂ ਜਿਹੜੇ ਕਰਮਾਂ ਕਾਂਡਾਂ 'ਚ ਇਨਵੋਲਵ ਹੋਏ ਹੋਏ ਹਾਂ, ਸਾਡੀ ਜ਼ਿੰਦਗੀ ਵਿੱਚ ਨੁਕਸਾਨ ਕੀ ਹੋ ਰਿਹਾ। ਸਹਿਜ ਨਾ ਉਪਜੈ, ਸਹਿਜ ਉਪਜਦਾ ਨਹੀਂ ਹੈ। ਸਹਿਜ ਜਦੋਂ ਨਹੀਂ ਉਪਜਦਾ ਤਾਂ ਕੀ ਨੁਕਸਾਨ ਹੁੰਦੇ ਨੇ? ਵੰਸ ਯੂ ਡੋਂਟ ਹੈਵ ਪੇਸ਼ੈਂਸ, ਜਿਸ ਇਨਸਾਨ ਕੇ ਅੰਦਰ ਸਹਿਜ ਨਹੀਂ ਹੋਤਾ, ਅਸੀਂ ਥੋੜ੍ਹਾ ਥੋੜ੍ਹਾ ਨਾਲ ਨਾਲ ਲੈ ਕੇ ਚੱਲਦੇ ਹਾਂ ਕਿ ਸਹਿਜ ਨਾ ਹੋਏ ਤਾਂ ਕੀ ਹੁੰਦਾ ਔਰ ਸਹਿਜ ਪ੍ਰਾਪਤ ਕਿਵੇਂ ਕਰਨਾ ਅਤੇ ਸਹਿਜ ਅਸੀਂ ਕਹਿ ਕਿਸ ਨੂੰ ਰਹੇ ਹਾਂ। ਇਫ ਯੂ ਡੋਂਟ ਹੈਵ ਪੇਸ਼ੈਂਸ, ਅਗਰ ਆਪਕੋ ਸਹਿਜ ਨਹੀਂ ਹੈ, ਆਪਕੋ ਸਹਿਜ ਕੀ ਪ੍ਰੈਕਟਿਸ ਨਹੀਂ ਹੈ, ਤਾਂ ਵਨ ਕੈਨ ਬੀ ਈਜ਼ਲੀ ਅਨੋਇਡ, ਪ੍ਰੋਬਲਮ ਸ਼ੁਰੂ। ਵਨ ਕੈਨ ਬੀ ਈਜ਼ਲੀ ਇਰੀਟੇਟਿਡ, ਵਨ ਕੈਨ ਬੀ ਈਜ਼ਲੀ ਬੋਦਰਡ, ਐਂਡ ਵਨ ਕੈਨ ਬੀ ਈਜ਼ਲੀ ਫਰਸਟ੍ਰੇਟਿਡ। ਵਨ ਕੈਨ ਗੋ ਟੂ ਦ ਡਿਪਰੈਸ਼ਨ ਇਫ ਵਨ ਡਸ ਨੋਟ ਹੈਵ ਪੇਸ਼ੈਂਸ, ਸਹਿਜ। ਪਰ ਉਹ ਪੇਸ਼ੈਂਸ ਕੈਸੇ ਆਏ? ਕਰਮ ਕਾਂਡ ਕਰਦੇ ਹਾਂ। ਗੁਰੂ ਸਾਹਿਬ ਕਹਿੰਦੇ ਕਰਮੀ ਸਹਿਜ ਨਾ ਉਪਜੈ। ਹੁਣ ਜੇ ਉਪਜਦਾ ਨਹੀਂ ਹੈ, ਜ਼ਰੂਰੀ ਇਤਨਾ ਹੈ ਕਿ ਸਾਡੇ ਪਲ ਪਲ ਜੀਵਨ ਵਿੱਚ ਵਾਪਰਦੀ ਹੈ ਔਰ ਸਹਿਜ ਸਾਡੇ ਵੱਸ ਨਹੀਂ ਹੈ ਅਤੇ ਨੁਕਸਾਨ ਹੁੰਦੇ ਨੇ। ਛੋਟੀ ਜਿਹੀ ਸਟੋਰੀ, ਇੱਕ ਡਾਕੀਆ ਆਉਂਦਾ, ਪੁੱਛਦਾ ਸ਼ੇਰ ਸਿੰਘ ਗਿੱਲ ਦੀ ਇੱਕ ਚਿੱਠੀ ਹੈ ਅਤੇ ਤੁਸੀਂ ਇਸ ਦੇ ਘਰ ਦੇ ਕੇ ਆ ਸਕਦੇ ਹੋ, ਕਿਉਂਕਿ ਮੈਂ ਆਲਰੇਡੀ ਲੇਟ ਹਾਂ, ਪਰ ਉਹਦਾ ਘਰ ਬੜਾ ਵੱਲਾ ਪਾ ਕੇ ਜਾਣਾ ਪਏਗਾ, ਕਾਸ਼ ਜੇਕਰ ਤੁਸੀਂ ਇਹ ਚਿੱਠੀ ਉਹਨਾਂ ਨੂੰ ਪਹੁੰਚਾ ਦਿਓਗੇ। ਮਜਬੂਰੀ ਹੈ, ਇਹ ਇਨਸਾਨ ਬੜੇ ਪਿਆਰ ਅਤੇ ਸਮਾਈਲ ਦੇ ਨਾਲ ਸਰਵਿਸ ਪੇਸ਼ ਕਰਨ ਵਾਸਤੇ ਕਹਿੰਦਾ ਕੋਈ ਗੱਲ ਨਹੀਂ, ਜ਼ਰੂਰ ਅਸੀਂ ਉਹਨਾਂ ਨੂੰ ਜਾਣਦੇ ਹਾਂ, ਹੁਣੇ ਕਾਕਾ ਦੇ ਆਏਗਾ। ਉਹ ਡਾਕੀਆ ਟੁਰ ਜਾਂਦਾ, ਇਹ ਪੋਤਰੇ ਨੂੰ ਭੇਜਦਾ, ਪੋਤਰਾ ਜਾ ਕੇ ਉਹਨਾਂ ਦੇ ਹੱਥ ਚਿੱਠੀ ਰੱਖਦਾ। ਸ਼ੇਰ ਸਿੰਘ ਗਿੱਲ ਕਹਿੰਦਾ ਇਹ ਚਿੱਠੀ ਤੁਹਾਡੇ ਹੱਥ ਕਿਵੇਂ ਆਈ? ਉਸ ਬੱਚੇ ਨੇ ਦੱਸਿਆ ਮੈਂ ਫਲਾਣੇ ਦਾ ਪੋਤਰਾ। ਜੋ ਹੀ ਉਸਨੇ ਦੱਸਿਆ ਕਿ ਮੈਂ ਫਲਾਣੇ ਦਾ ਪੋਤਰਾ ਔਰ ਉੱਥੇ ਡਾਕੀਆ ਦੇ ਗਿਆ, ਸਹਿਜ ਨਹੀਂ ਹੈ। ਹੁਣ ਭਾਂਬੜ ਬਲ ਗਏ, ਤੁਹਾਡੀ ਹਿੰਮਤ ਕਿਵੇਂ ਹੋਈ ਮੇਰੀ ਚਿੱਠੀ ਪਕੜਨ ਦੀ? ਛੇਤੀ ਨਾਲ ਉਹ ਆਇਆ, ਜਾ ਕੇ ਉਹਦੇ ਦਾਦੇ ਨੂੰ ਉਸਨੇ ਦੁਨੀਆ ਭਰ ਦੀਆਂ ਸਾਰੀਆਂ ਕੁਬੋਲ ਬੋਲ ਕੇ ਗੱਲਾਂ ਕੱਢੀਆਂ ਔਰ ਉਸਨੇ ਹਰ ਕਿਸਮ ਦਾ ਆਪਣਾ ਐਂਗਰ ਉਹਦੇ 'ਤੇ ਕੱਢਿਆ, ਕੋਈ ਪੁਰਾਣਾ ਵਹਿਰ ਹੋਣਾ। ਸਹਿਜ ਨਹੀਂ ਹੈ ਅਤੇ ਇੱਕਦਮ ਇਹ ਲਾਵਾ ਫੁੱਟਿਆ, ਇੱਕਦਮ ਭੁਚਾਲ ਆਇਆ, ਆਪਣੇ ਆਪ ਨੂੰ ਰੋਕ ਨਹੀਂ ਸਕਿਆ, ਦੌੜ ਕੇ ਗਿਆ, ਜਾ ਕੇ ਗੱਲਾਂ ਕੱਢੀਆਂ ਤਾਂ ਉਹ ਆਰਾਮ ਨਾਲ ਬੈਠਾ ਰਿਹਾ। ਸੀ ਦ ਪਿਕਚਰ ਆਫ ਸਹਿਜ, ਉਸ ਮਨੁੱਖ ਜਿਸਨੇ ਚਿੱਠੀ ਲਈ ਸੀ ਉਹਦੀ ਸਹਿਜ ਦੀ ਪਿਕਚਰ ਦੇਖੋ ਅਤੇ ਜਿਹਦੇ 'ਚ ਸਹਿਜ ਨਹੀਂ ਹੈ ਉਹਦੀ ਪਿਕਚਰ ਵੇਖੀਏ। ਉਸਨੇ ਉਸਨੂੰ ਕੁਛ ਨਹੀਂ ਕਿਹਾ, ਉਹ ਗਾਲਾਂ ਕੱਢਦਾ ਰਿਹਾ, ਇਤਨੀਆਂ ਜ਼ਿਆਦਾ ਗਾਲਾਂ ਕੱਢਦਾ ਰਿਹਾ, ਇਤਨਾ ਬੋਲਦਾ ਰਿਹਾ ਕਿ ਜਦੋਂ ਤੱਕ ਜਿਵੇਂ ਅਸੀਂ ਨਾ ਬੋਲਦੇ ਬੋਲਦੇ ਅੱਗ ਬਬੂਲਾ ਹੋ ਕੇ ਲਾਲ ਨਹੀਂ ਹੋ ਜਾਂਦੇ, ਸਾਡਾ ਬਲੱਡ ਪ੍ਰੈਸ਼ਰ ਹਾਈ ਨਹੀਂ ਹੋ ਜਾਂਦਾ, ਸਾਡੇ ਗੱਲੋਂ ਚੁੰਬੋਣ ਨਿਕਲ ਕੇ, ਇੰਝ ਅਸੀਂ ਬੋਲਦੇ ਹਾਂ ਨਾ, ਆਖਰੀ ਲਫ਼ਜ਼ ਸਾਡੇ ਮੂੰਹ 'ਚ ਰਹਿ ਜਾਂਦੇ ਹਨ, ਅਸੀਂ ਇਤਨੇ ਗਰਮ ਹੋ ਜਾਂਦੇ, ਹਾਈਪਰ ਹੋ ਜਾਂਦੇ ਹਾਂ, ਟੈਨਸ਼ਨ ਸਾਨੂੰ ਹੋ ਜਾਂਦੀ ਹੈ। ਪੇਸ਼ੈਂਸ ਨਹੀਂ ਹੈ, ਸਹਿਜ ਨਹੀਂ ਹੈ। ਉਹ ਬੜੇ ਆਰਾਮ ਨਾਲ ਬੈਠਾ ਰਿਹਾ ਤਾਂ ਉਹ ਪੋਤਰਾ ਵਿੱਚੋਂ ਬੋਲਣ ਲੱਗਾ। ਜੋ ਹੀ ਪੋਤਰਾ ਰਿਟੈਲੀਏਟ ਕਰਨ ਲੱਗਾ ਕਿ ਮੇਰੇ ਦਾਦੇ ਨੂੰ ਬਿਨਾਂ ਗੱਲ 'ਤੇ ਐਕਿਊਜ਼ ਕਰ ਰਿਹਾ, ਤਾਂ ਇਸਨੇ ਪੋਤਰੇ ਦੇ ਮੂੰਹ 'ਤੇ ਹੱਥ ਰੱਖ ਲਿਆ, ਉਸਨੂੰ ਚੁੱਪ ਕਰਾਇਆ ਕਿ ਨਹੀਂ ਬੇਟਾ ਇੰਝ ਨਹੀਂ ਬੋਲਦੇ ਨੇ, ਸਹਿਜ ਦੀ ਦੂਜੀ ਪਿਕਚਰ। ਅਤੇ ਜਿੱਥੇ ਵਾਪਰੀ ਘਟਨਾ ਮੈਂ ਪੜ੍ਹ ਰਿਹਾ ਸਾਂ ਉੱਥੇ ਥੱਲੇ ਲਿਖਿਆ ਸੀ ਇਸ ਕਰਕੇ ਵੀ ਮੂੰਹ 'ਤੇ ਹੱਥ ਰੱਖ ਲਿਆ ਕਿ ਜੇਕਰ ਮੈਂ ਇਸ ਨੂੰ ਰਿਟੈਲੀਏਟ ਕਰਾਂ ਤਾਂ ਸ਼ਾਇਦ ਇਹ ਹਮ ਉਮਰ ਹੋ ਕੇ ਬਰਦਾਸ਼ਤ ਕਰ ਜਾਏਗਾ, ਪਰ ਇਸ ਪੋਤਰੇ ਵੱਲੋਂ ਕੀਤੀ ਇਨਸਲਟ ਫਿਰ ਸਾਰੀ ਉਮਰ ਗ੍ਰੇਵਯਾਰਡ ਤੱਕ ਨਹੀਂ ਬਰਦਾਸ਼ਤ ਕਰ ਸਕੇਗਾ। ਇਸ ਕਰਕੇ ਡੋਂਟ ਰੀਟੈਲੀਏਟ ਮਾਈ ਗ੍ਰੈਂਡ ਸਨ। ਸਹਿਜ ਨਹੀਂ ਸਿੱਖਿਆ, ਇਹ ਸਾਨੂੰ ਕੰਮ ਆਉਣਾ ਹੈ। ਘਰ ਪਤੀ ਪਤਨੀ ਬੱਚੇ ਤੋਂ ਲੈ ਕੇ ਸਾਡੇ ਦੂਰ ਤੱਕ ਬਿਜ਼ਨਸ ਅਤੇ ਆਫਿਸਿਸ ਵਿੱਚ ਅਤੇ ਸਾਡੇ ਇਨ ਲੋਸ ਦੇ ਨਾਲ ਪੇਸ਼ੈਂਸ। ਸਹਿਜ ਵਾਲਾ ਮਨੁੱਖ ਕੀ ਕਰਦਾ, ਦੂਜਿਆਂ ਨੂੰ ਝੂਠਾ ਨਹੀਂ ਪਾਉਂਦਾ। ਪਰ ਸਾਨੂੰ ਸਹਿਜ ਨਹੀਂ ਹੈ, ਇਸ ਕਰਕੇ ਅਸੀਂ ਖੁਸ਼ ਹੁੰਦੇ ਹਾਂ ਜਦੋਂ ਤੱਕ ਅਸੀਂ ਦੂਜੇ ਨੂੰ ਝੂਠਾ ਨਾ ਪਾਈਏ। ਅਤੇ ਪਤਾ ਕੀ ਕਾਰਨ ਹੈ, ਮੈਂ ਇੱਕ ਵਾਰੀ ਇੱਕ ਪ੍ਰੋਬਲਮ ਪੜ੍ਹ ਰਿਹਾ ਸੀ, ਉਹਦੇ ਵਿੱਚ ਲਿਖਿਆ ਸੀ ਕਿ ਜੇ ਤੁਸੀਂ ਪ੍ਰੋਬਲਮ ਦਾ ਸ਼ਿਕਾਰ ਹੋ ਗਏ ਹੋ ਤਾਂ ਸਾਰੀ ਉਮਰ ਹੀ ਸ਼ਿਕਾਰ ਰਹੋਗੇ, ਜਦੋਂ ਤੱਕ ਤੁਸੀਂ ਜਸਟੀਫਿਕੇਸ਼ਨਸ ਦਿੰਦੇ ਰਹੋਗੇ। ਜੀ ਇੰਝ ਹੋ ਗਿਆ ਸੀ, ਮੈਂ ਲੇਟ ਹੋ ਗਿਆ ਸੀ, ਜੋ ਹੀ ਘਰੋਂ ਬਾਹਰ ਨਿਕਲਿਆ ਟਾਇਰ ਪੰਚਰ ਸੀ, ਦੱਸੋ ਮੈਂ ਟਾਈਮ ਸਿਰ ਕਿਵੇਂ ਪਹੁੰਚਦਾ। ਜਾਂ ਕਿਸੇ ਵੀ ਦੁਨੀਆ ਭਰ ਦੇ ਐਸੇ ਗੱਲ ਦੀ ਜਸਟੀਫਿਕੇਸ਼ਨ ਜਦੋਂ ਤੱਕ ਦਿੰਦੇ ਰਹੋਗੇ ਨਹੀਂ ਮੁੱਕੇਗੀ। ਤਾਂ ਉੱਥੇ ਲਿਖਿਆ ਸੀ ਸਟੋਪ ਗਿਵਿੰਗ ਜਸਟੀਫਿਕੇਸ਼ਨਸ। ਪਰ ਕਿਉਂਕਿ ਸਾਨੂੰ ਸਾਰਿਆਂ ਨੂੰ ਇਹ ਆਦਤ ਨਹੀਂ ਹੈ ਕਿ ਅਸੀਂ ਦੂਜੇ ਨੂੰ ਝੂਠਾ ਨਾ ਪਾਈਏ, ਸਾਨੂੰ ਪੇਸ਼ੈਂਸ ਜੋ ਨਹੀਂ ਹੈ, ਸਹਿਜ ਨਹੀਂ ਹੈ, ਇਸ ਕਰਕੇ ਅਸੀਂ ਦੂਜੇ ਨੂੰ ਝੂਠਾ ਪਾਉਂਦੇ ਹਾਂ, ਜਿਹਦੇ ਕਾਰਨ ਕੀ ਹੋ ਗਿਆ, ਉਹ ਵਿਚਾਰਾ ਜਸਟੀਫਿਕੇਸ਼ਨ ਦਿੰਦਾ ਰਹਿੰਦਾ ਹੈ ਅਤੇ ਅਸੀਂ ਸਾਰੇ ਮਨੁੱਖ ਇੱਕ ਦੂਜੇ ਨੂੰ ਜਸਟੀਫਿਕੇਸ਼ਨ ਦਿੰਦੇ ਰਹਿੰਦੇ ਹਾਂ। ਸਾਨੂੰ ਇੱਕ ਹੋਰ ਬਿਮਾਰੀ ਲੱਗ ਗਈ ਕਿਉਂਕਿ ਇੱਕ ਦੂਜੇ ਨੂੰ ਝੂਠਾ ਪਾਉਣ ਦੇ ਕਾਰਨ। ਦਿਸ ਮੀਨਸ ਜਿਨ੍ਹਾਂ ਨੂੰ ਸਹਿਜ ਨਾ ਹੋਵੇ ਦੂਜਿਆਂ ਨੂੰ ਝੂਠਾ ਪਾਉਂਦੇ ਨੇ। ਪਰ ਜੇਕਰ ਸਹਿਜ ਸਿੱਖ ਲਈਏ ਤਾਂ ਸਭ ਤੋਂ ਪਹਿਲੀ ਕੁਆਲਿਟੀ ਅਸੀਂ ਸਿੱਖਾਂਗੇ ਕਿ ਪੇਸ਼ੈਂਸ ਦੇ ਨਾਲ ਗੱਲ ਸੁਣਾਂਗੇ, ਗੱਲ ਦੀ ਗਹਿਰਾਈ 'ਚ ਜਾਣ ਦਾ ਯਤਨ ਕਰਾਂਗੇ, ਝੂਠਾ ਨਹੀਂ ਪਾਵਾਂਗੇ। ਜਿਵੇਂ ਇਹ ਕਈ ਮੇਰੇ ਇਹ ਮਿੱਤਰ ਸਾਥੀ ਸਾਰੇ ਇਹਨਾਂ 'ਚੋਂ ਮੈਨੂੰ ਕਹਿੰਦੇ, ਵੀਰ ਜੀ ਉਹ ਬਾਣੀ ਪੜ੍ਹਦੇ ਨੇ, ਉਸਨੇ ਆਈਬ੍ਰੋ ਕਿਉਂ ਕੱਟੀ ਹੈ? ਬਈ ਸਾਨੂੰ ਨਹੀਂ ਪਤਾ ਉਹਨੇ ਕਿਉਂ ਕੱਟੀ ਹੈ। ਹੋ ਸਕਦਾ ਉਹਦੇ ਮਨ ਅੰਦਰ ਹੋਵੇ, ਹੋ ਸਕਦਾ ਉਹਦੀ ਸੱਸ ਔਰ ਉਹਦਾ ਸਹੁਰਾ ਕਹਿੰਦੇ ਹੋਣ ਤੂੰ ਬੈਕਵਰਡ ਲੱਗਦੀ ਹੋ, ਜੰਗਲੀ ਲੱਗਦੀ ਹੋ ਸਕਦਾ ਉਹਦਾ ਪਤੀ ਕਹਿੰਦਾ ਹੋਏ, ਸਿੱਖੀ ਇੱਕ ਪਾਸੇ ਮੈਨੂੰ ਨਹੀਂ ਪਸੰਦ ਹੈ ਆਈਬ੍ਰੋ, ਇਹਨੂੰ ਕੱਟਿਆ ਜਾਏ, ਸਾਨੂੰ ਕੁਛ ਪਤਾ ਨਹੀਂ ਹੈ ਨਾ। ਸੋ ਹਮ ਕਿਸੇ ਕੋ ਝੂਠਾ ਪਾਉਣਾ ਛੋੜ ਦੇ। ਜੇ ਸਹਿਜ ਸਿੱਖ ਲਿਆ ਤਾਂ ਫਾਇਦਾ, ਜੇ ਨਹੀਂ ਸਿੱਖਿਆ ਤਾਂ ਹਰ ਕਿਸੇ ਨੂੰ ਅਸੀਂ ਝੂਠਾ ਪਾਉਂਦੇ ਰਹਾਂਗੇ। ਵੀ ਡੋਂਟ ਨੋ ਹਾਊ ਵਟ ਇਜ਼ ਗੋਇੰਗ ਔਨ ਵਿਦ ਹਿਮ ਔਰ ਹਰ, ਕਿਸ ਕੇ ਸਾਥ ਕਿਆ ਹੋ ਰਿਹਾ। ਪੇਸ਼ੈਂਸ ਵਾਲਾ ਮਨੁੱਖ, ਜਿਸ ਮਨੁੱਖ ਨੂੰ ਪੇਸ਼ੈਂਸ ਸਮਝ ਆ ਜਾਂਦੀ ਹੈ ਨਾ, ਉਹ ਸ਼ੋਅ ਆਫ ਨਹੀਂ ਕਰਦਾ। ਇੱਕ ਵਾਰੀ ਕੋਝਾ ਅਭਿਮਾਨ ਅਸੀਂ ਸੈਮੀਨਾਰ ਲਿਆ ਸੀ, ਮੈਨੂੰ ਇਹ ਕਹਿੰਦੇ ਪਏ ਨੇ ਦੁਬਾਰਾ ਤੋਂ ਉਸ ਨੂੰ ਲਵੋ, ਦੁਬਾਰਾ ਲੈ ਲਾਂਗੇ। ਪਰ ਉਹਦੇ ਵਿੱਚ ਸੀ ਜਿਸ ਮਨੁੱਖ ਨੂੰ ਪੇਸ਼ੈਂਸ ਸਹਿਜ ਨਹੀਂ ਹੈ ਨਾ, ਉਹ ਸ਼ੋਅ ਆਫ ਕਰਦਾ। ਉਹ ਗੱਲਾਂ ਗੱਲਾਂ 'ਚ ਵੀ ਕਿਸੇ ਤਰੀਕੇ ਦੱਸਣਾ ਚਾਹੇਗਾ, ਭਾਵੇਂ ਪੈਸੇ ਦਾ ਮਾਮਲਾ ਹੋਏ, ਭਾਵੇਂ ਧਨ ਪਦਾਰਥ ਦਿਖਾਉਣ ਦਾ ਮਾਮਲਾ ਹੋਏ। ਜੇਕਰ ਤੁਹਾਨੂੰ ਉਹਨੇ ਬੁਲਾਇਆ, ਤੁਸੀਂ 10 ਮਿੰਟਾਂ ਲਈ ਆਏ ਹੋ ਔਰ ਉਹ ਚਾਹੁੰਦਾ ਕਿ ਮੈਂ ਤੁਹਾਨੂੰ ਆਪਣਾ ਬੈਡਰੂਮ ਵੀ ਵਿਖਾਵਾਂ, ਤਾਂ ਤੁਹਾਨੂੰ ਕੀ ਕਹੇਗਾ, ਡਰਾਇੰਗ ਰੂਮ ਵਿੱਚ ਤਾਂ ਬੁਲਾ ਲਏਗਾ, ਆਪਣਾ ਸਾਰਾ ਫਰਨੀਚਰ ਸਭ ਕੁਝ ਦਿਖਾ ਲਏਗਾ, ਲੇਕਿਨ ਕਹੇਗਾ ਗੱਲ ਸੁਣੋ ਮੈਨੂੰ ਥੋੜ੍ਹਾ ਜਿਹਾ ਨਾ ਬੈਡਰੂਮ ਵਿੱਚ ਕੰਮ ਹੈ ਅਤੇ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਉਹ ਬੈਡਰੂਮ ਵਿੱਚ ਹੀ ਕਰ ਲੈਂਦੇ। ਕਾਰਨ ਦਿਖਾਉਣਾ ਚਾਹੁੰਦਾ ਕਿਸੇ ਤਰੀਕੇ, ਬਾਈ ਐਨੀ ਮੀਨਸ ਹੀ ਵਾਂਟਸ ਟੂ ਸ਼ੋਅ ਯੂ ਆਫ। ਡਰਾਇੰਗ ਰੂਮ ਦਾ ਡਿਸਟੈਂਪਰ, ਬੈੱਡਸ਼ੀਟ ਜਾਂ ਫਰਨੀਚਰ ਜਾਂ ਕੁਛ ਵੀ। ਪੇਸ਼ੈਂਸ ਸਹਿਜ ਨਹੀਂ ਹੈ ਇਸ ਕਰਕੇ, ਅਤੇ ਜਦੋਂ ਉਹ ਸ਼ੋਅ ਆਫ ਦੀ ਗੇਮ ਵਿੱਚ ਅਸੀਂ ਪੈ ਜਾਂਦੇ ਹਾਂ ਤਾਂ ਆਪਣੇ ਆਪ ਨੂੰ ਚੈੱਕ ਕਰੀਏ ਕਿ ਮੈਂ। ਪਰ ਜਿਹੜੇ ਧਰਮੀ ਦੁਨੀਆ ਵਿੱਚ ਹਨ, ਜਿਹੜੇ ਆਪਣੇ ਆਪ ਨੂੰ ਬੜਾ ਸੰਤੋਖੀ ਸਮਝਦੇ ਹਨ ਅਤੇ ਬੜਾ ਪੁੰਨੀ ਸਮਝਦੇ ਹਨ, ਉਹ ਕੀ ਕਰਦੇ ਨੇ, ਉਹ ਧਰਮੀ ਦੁਨੀਆ 'ਚ ਸ਼ੋਅ ਆਫ ਕਰਦੇ ਨੇ। ਕਿਵੇਂ, ਅੱਧੀ ਦੁਪਹਿਰ ਨੂੰ ਤੁਹਾਡੇ ਸਾਹਮਣੇ ਬੈਠੇ ਹੋਣਗੇ ਤਾਂ ਗੱਲਾਂ ਕਰਦਿਆਂ ਕਰਦਿਆਂ ਭਾਵੇਂ ਉਬਾਸੀ ਨਹੀਂ ਆ ਰਹੀ ਤਾਂ ਵੀ ਕਰਨਗੇ, ਤੁਸੀਂ ਪੁੱਛੋਗੇ ਕੀ ਹੋਇਆ, ਇਹ ਬਸ ਨੀਂਦਰ ਆ ਗਈ, ਸਵੇਰੇ 4 ਵਜੇ ਉੱਠੀ ਦੇਣ। ਸ਼ੋਅ ਆਫ ਸਹਿਜ ਨਹੀਂ ਹੈ। ਜੇ ਸਹਿਜ ਨਹੀਂ ਹੈ ਔਰ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਤਾਂ ਉਹ ਤੁਹਾਡੇ ਸਾਹਮਣੇ ਉਬਾਸੀ ਲੈਣ ਦਾ ਵੀ ਉਹਨਾਂ ਵਕਤ ਨਹੀਂ ਆਇਆ। ਉਹ ਸ਼ਾਮੀ ਤੁਹਾਨੂੰ 8 ਵਜੇ ਕਹਿਣਗੇ ਹੁਣ ਇਹ ਬੋਰੀਆ ਬਿਸਤਰਾ ਚੁੱਕੋ, ਹੁਣ ਸਭ ਕੁਝ ਬੰਦ ਕਰੋ। ਪਤਾ ਕੀ ਕਾਰਨ ਹੈ, ਵਕਤ ਸੀ ਸੋਣਾ, ਅੰਮ੍ਰਿਤ ਵੇਲੇ ਉੱਠਣਾ ਸੀ। ਦੇ ਲਾਈਕ ਟੂ ਮੇਕ ਯੂ ਰਿਲਾਈਜ਼ ਕਿ ਕਿਸੇ ਤਰੀਕੇ ਤੁਹਾਨੂੰ ਇਹ ਪਤਾ ਲੱਗੇ ਕਿ ਮੈਂ ਸੁਬਾਹ ਉੱਠਣਾ। ਸਹਿਜ ਨਹੀਂ ਹੈ, ਕਰਮ ਕਾਂਡ ਹੋ ਗਿਆ। ਸਹਿਜ ਵਾਲਾ ਹੀ ਮਨੁੱਖ ਦੂਜਿਆਂ ਨੂੰ ਪਾਪੀ ਕਰਾਰ ਕਰਦਾ ਰਹਿੰਦਾ, ਸਹਿਜ ਵਾਲਾ ਮਨੁੱਖ ਹੀ ਦੂਜਿਆਂ ਨੂੰ ਨਰਕਾਂ 'ਚ ਭੇਜਦਾ ਰਹਿੰਦਾ। ਜਿਸ ਮਨੁੱਖ ਨੂੰ ਸਹਿਜ ਨਹੀਂ ਉਹ ਦੂਜਿਆਂ ਨੂੰ ਪਾਪੀ ਕਰਾਰ ਕਰਦਾ ਰਹਿੰਦਾ, ਜਿਸ ਮਨੁੱਖ ਨੂੰ ਸਹਿਜ ਨਹੀਂ ਉਹ ਦੂਜਿਆਂ ਨੂੰ ਨਰਕਾਂ 'ਚ ਭੇਜਦਾ ਰਹਿੰਦਾ, ਜਿਸ ਮਨੁੱਖ ਨੂੰ ਸਹਿਜ ਨਹੀਂ ਉਹ ਆਪਣੇ ਆਪ ਨੂੰ ਆਸਤਕ ਅਤੇ ਦੂਜਿਆਂ ਨੂੰ ਨਾਸਤਕ ਕਰਾਰ ਕਰਦਾ ਰਹਿੰਦਾ, ਜਿਸ ਮਨੁੱਖ ਨੂੰ ਸਹਿਜ ਨਹੀਂ ਉਹ ਅਮੀਰਾਂ ਨੂੰ ਹਰ ਵੇਲੇ ਬੁਰਾ ਭਲਾ ਕਹਿੰਦਾ ਰਹਿੰਦਾ, ਇਹ ਸਾਰੇ ਪਾਪ ਦੀ ਕਮਾਈ ਕਰਦੇ ਨੇ। ਅਤੇ ਜਿਸ ਮਨੁੱਖ ਨੂੰ ਸਹਿਜ ਨਹੀਂ ਉਹ ਆਪਣੀ ਗਰੀਬੀ 'ਤੇ ਵੀ ਰੱਬ 'ਤੇ ਗਿਲਾ ਕਰਦਾ ਰਹਿੰਦਾ, ਅਤੇ ਜਿਸ ਅਮੀਰ ਨੂੰ ਸਹਿਜ ਨਹੀਂ ਉਹ ਗਰੀਬਾਂ ਨੂੰ ਕੁਛ ਸਮਝਦਾ ਹੀ ਨਹੀਂ। ਸਹਿਜ ਨਾ ਹੋਣ ਦੇ ਕਾਰਨ ਸਹਿਜ ਵਾਲਾ ਮਨੁੱਖ ਸਾਡੇ ਇੰਡੀਆ ਵਿੱਚ ਖਾਸ ਤੌਰ 'ਤੇ ਵਾਪਰਦੀ ਹੈ ਕਿ ਜੇਕਰ ਸਹਿਜ ਨਾ ਹੋਵੇ ਤਾਂ ਅਸੀਂ ਕਿਸੇ ਜਗ੍ਹਾ ਥ੍ਰੀ ਵੀਲਰ ਵਾਲੇ ਦੀ ਸਾਈਕਲ ਵਾਲੇ ਦੇ ਨਾਲ ਜਾਂ ਠੇਲੇ ਵਾਲੇ ਦੇ ਨਾਲ ਜਾਂ ਟੈਂਪੋ ਵਾਲੇ ਦੀ ਕਿਸੇ ਸਾਈਕਲ ਦੇ ਨਾਲ ਟੱਕਰ ਹੋ ਜਾਏ ਜਾਂ ਕਿਸੇ ਵੀ ਕਿਸਮ ਦੀ ਐਸੀ ਟੱਕਰ ਹੋ ਜਾਏ, ਸਾਡੇ 'ਚ ਸਹਿਜ ਨਹੀਂ ਹੈ, ਅਸੀਂ ਸਾਰੇ ਟੁੱਟ ਕੇ ਉਸ ਮਨੁੱਖ ਨੂੰ ਪੈਂਦੇ ਹਾਂ। ਸਹਿਜ ਵਾਲਾ ਮਨੁੱਖ ਕੀ ਕਰੇਗਾ, ਠੰਡਾ ਹੋਵੇ ਬਿਲਮ ਨਾ ਆਣੀ, ਇਹ ਗੁਰਸਿੱਖੀ ਦੀ ਨਿਸ਼ਾਨੀ ਹੈ। ਸਹਿਜ ਵਿੱਚ ਆਰਾਮ ਦੇ ਨਾਲ ਸਾਰੀ ਉੱਥੇ ਬਲਦੀ 'ਚ ਤੇਲ ਨਹੀਂ ਪਾਉਂਦਾ, ਸਹਿਜ ਦੇ ਨਾਲ ਸਾਰਾ ਪ੍ਰੋਬਲਮ ਨੂੰ ਸੋਲਵ ਕਰਨ ਦਾ ਯਤਨ ਕਰਦਾ। ਪਰ ਸਹਿਜ ਵਾਲੇ ਮਨੁੱਖ ਦੀ ਤਾਂ ਗ੍ਰੇਟਨੈਸ ਇਹ ਹੁੰਦੀ ਹੈ ਇਨ ਕੰਪੈਰੀਜ਼ਨ ਟੂ ਨਾ ਸਹਿਜ ਵਾਲੇ ਦੀ, ਕਿ ਨਾ ਸਹਿਜ ਵਾਲਾ ਮਨੁੱਖ ਕੀ ਕਰਦਾ, ਸਹਿਜ ਨਹੀਂ ਹੈ ਨਾ, ਪੇਸ਼ੈਂਸ ਨਹੀਂ ਹੈ, ਅਤੇ ਜੇ ਕਿੱਥੇ ਟੱਕਰ ਮਾਰ ਦਿੱਤੀ ਆਪ ਆਪਣੀ ਗੱਡੀ ਦੇ ਨਾਲ ਕਿਸੇ ਹੋਰ ਨੂੰ, ਤਾਂ ਪਤਾ ਕੀ ਕਰਦਾ, ਛੇਤੀ ਨਾਲ ਦੌੜ ਜਾਂਦਾ, ਸਹਿਜ ਨਹੀਂ ਹੈ। ਭਾਵੇਂ ਰੀਜ਼ਨ ਪਿੱਛੇ ਡਰ ਹੈ, ਜਿਹੜਾ ਕਿ ਸਾਡੇ ਸਬਜੈਕਟ ਦੀ ਸਾਰੀ ਅਸੀਂ ਜਿਸਟ 'ਤੇ ਪਹੁੰਚਾਂਗੇ, ਪਰ ਛੇਤੀ ਨਾਲ ਦੌੜ ਜਾਂਦਾ। ਲੇਕਿਨ ਜਿਸ ਮਨੁੱਖ ਨੂੰ ਸਹਿਜ ਹੈ ਉਹ ਆਪਣੀ ਗਲਤੀ ਨੂੰ ਉੱਥੇ ਕਬੂਲ ਕਰਦਿਆਂ ਹੋਇਆਂ ਖੜ੍ਹਾ ਰਹਿੰਦਾ। ਤੁਸੀਂ ਧਰਤੀ 'ਤੇ ਜਿਤਨੇ ਮਨੁੱਖ ਵੇਖਦੇ ਹੋ ਨਾ, ਜਿਹੜੇ ਐਕਸੀਡੈਂਟ ਹੋਣ ਦੇ ਬਾਵਜੂਦ ਉੱਥੇ ਭਾਵੇਂ ਉਸ ਮਨੁੱਖ ਦੀ ਗਲਤੀ ਸੀ ਜਾਂ ਭਾਵੇਂ ਉਹਦੀ ਆਪਣੀ ਗਲਤੀ ਸੀ, ਖੜ੍ਹੇ ਰਹਿੰਦੇ ਨੇ ਦਲੇਰੀ ਦੇ ਨਾਲ। ਉਸਕੇ ਪਿੱਛੇ ਵਾਈਟਮਿਨ ਮਾਲੂਮ ਹੈ ਕਿਆ ਹੈ, ਸਹਿਜ। ਉਹ ਨੱਸਦਾ ਨਹੀਂ ਹੈ। ਸਹਿਜ ਬੜਾ ਲੰਬਾ ਸਬਜੈਕਟ ਹੈ, ਮੈਂ ਇਸਨੂੰ ਇੱਥੇ ਹੀ ਭੋਗ ਪਾ ਕੇ ਅੱਗੇ ਜਾਣਾ ਚਾਹੁੰਦਾ, ਇਤਨਾ ਕਹਿ ਕੇ ਕਿ ਸਹਿਜ ਵਾਲਾ ਹੀ ਮਨੁੱਖ ਦੂਸਰਿਆਂ ਦੀ ਹੈਲਪ ਕਰਨਾ ਚਾਹੁੰਦਾ ਹੈ। ਜਿਸ ਮਨੁੱਖ ਨੂੰ ਸਹਿਜ ਨਹੀਂ ਉਹ ਦੂਜਿਆਂ ਦੀ ਹੈਲਪ ਨਹੀਂ ਕਰਦਾ। ਭਾਵੇਂ ਕਿਸੇ ਦੀ ਗਵਾਹੀ ਵੀ ਜੇਕਰ ਦੇਣੀ ਪਵੇ ਤਾਂ ਸੱਚੀ ਗਵਾਹੀ ਵੀ ਨਹੀਂ ਦਿੰਦਾ। ਪਰ ਜੇ ਸਹਿਜ ਨਾ ਹੋਵੇ ਤਾਂ ਝੂਠੀ ਗਵਾਹੀ ਦੇਣ ਵਾਸਤੇ ਸਾਰੇ ਉੱਦਮ ਕਰਦਾ ਹੈ। ਇਸ ਦਾ ਮਤਲਬ ਝੂਠੀ ਗਵਾਹੀ ਉਹ ਲੋਕ ਦਿੰਦੇ ਹੈ ਜਿਨਕੋ ਸਹਿਜ ਨਹੀਂ ਹੈ। ਇਸ ਲਈ ਝੂਠੀ ਗਵਾਹੀ ਕੇ ਇਲਾਵਾ ਸੱਚੀ ਗਵਾਹੀ ਦੇਣੇ ਸੇ ਵੀ ਡਰਤੇ ਹੈ ਵੋ ਲੋਕ ਜਿਨਕੋ ਸਹਿਜ ਨਹੀਂ ਹੈ। ਆਪਣੇ ਆਪ ਨੂੰ ਚੈੱਕ ਕਰ ਰਹੇ ਹਾਂ, ਲਿਵਿੰਗ ਟ੍ਰੈਜਰ ਇਜ਼ ਵਰਕਸ਼ਾਪ ਟੂ ਅੰਡਰਸਟੈਂਡ ਅਵਰ ਸੈਲਫ। ਅੱਜ ਅਸੀਂ ਇੱਕ ਤਾਲੇ ਦੀ ਕੁੰਜੀ ਲੱਭਣੀ ਹੈ, ਪਰ ਪਹਿਲਾਂ ਸਾਰਾ ਡਿਸਕਸ ਕਰ ਰਹੇ ਹਾਂ ਤਾਲਾ ਕੀ ਹੈ। ਬਹੁਤ ਸਾਰੇ ਐਸੇ ਮਨੁੱਖ ਹਨ ਜਿਹੜੇ ਪ੍ਰੋਗਰਾਮ ਦੇ ਅੱਧ ਵਿੱਚ ਆਉਂਦੇ ਨੇ, ਬਹੁਤ ਸਾਰੇ ਐਸੇ ਵੀ ਹਨ ਜਿਹੜੇ ਸ਼ੁਰੂ 'ਚ ਆਉਂਦੇ ਨੇ ਅੱਧ ਵਿੱਚ ਚਲੇ ਜਾਂਦੇ ਨੇ, ਬਹੁਤ ਸਾਰੇ ਐਸੇ ਨੇ ਜਿਹੜਾ ਪੌਣਾ ਪ੍ਰੋਗਰਾਮ ਖਤਮ ਹੁੰਦਾ ਟੁਰ ਜਾਂਦੇ ਨੇ। ਉਹ ਸੋਚਦੇ ਨੇ ਇਹ ਤਾਂ ਇੰਝ ਗੱਲਾਂ ਕਰਦੇ ਰਹਿਣਗੇ, ਪਰ ਅਸੀਂ ਪੂਰਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਮਕਸਦ ਹੈ ਸੈਮੀਨਾਰ ਦਾ ਮਕਸਦ ਹੀ ਇਹੀ ਹੋਇਆ, ਇੱਥੇ ਸਿਰਫ ਮੱਥਾ ਟੇਕਣ ਦੇ ਬਾਣੇ ਆਉਣ ਵਾਲੀਆਂ ਕਹਾਣੀਆਂ ਨਹੀਂ ਹਨ। ਹੇਅਰ ਵੀ ਆਰ ਇਨ ਦਾ ਵਰਕਸ਼ਾਪ ਫੋਰ ਸਮ ਪਰਪਸ ਟੂ ਫਿਕਸ ਅਪ ਆਵਰ ਸੈਲਫ, ਆਪਣੇ ਆਪ ਨੂੰ ਫਿਕਸ ਕਰਨ ਵਾਸਤੇ ਅਸੀਂ ਆਏ ਹਾਂ। ਅਤੇ ਉਹ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਤਾਲਾ। ਮੈਂ ਇਸ ਗੱਲ ਦੀ ਤੁਹਾਡੇ ਨਾਲ ਸਾਂਝ ਕਰ ਰਿਹਾ ਕਿ ਲਿਵਿੰਗ ਟ੍ਰੈਜਰ ਸਿਰਫ ਇੱਕ ਹਾਸਾ ਮਖੌਲ ਦੀ, ਇੱਕ ਵਿਚਾਰ ਦੀ ਵਰਕਸ਼ਾਪ ਨਹੀਂ ਹੈ, ਨਹੀਂ, ਪੂਰਾ ਤਾਲਾ ਡਿਸਕਸ ਕਰਦੇ ਹਾਂ ਕਿ ਤਾਲਾ ਹੈ ਕਿਹੜਾ। ਪੂਰੇ ਪ੍ਰੋਗਰਾਮ ਦੇ ਵਿੱਚ ਤਾਲਾ ਡਿਸਕਸ ਕਰਨ ਤੋਂ ਬਾਅਦ ਲਾਸਟ 'ਚ ਫਾਈਨਲ ਸਮਝਦੇ ਹਾਂ ਕਿ ਇਹਦੀ ਕੁੰਜੀ ਫਿਰ ਕੀ ਹੈ। ਅਤੇ ਜੇ ਕੋਈ ਤਾਲਾ ਹੀ ਸੁਣ ਕੇ ਘਰ ਟੁਰ ਜਾਏ ਨਹੀਂ ਨਹੀਂ ਅੱਜ ਇੰਨਾ ਹੀ ਬਹੁਤ ਹੈ, ਬਸ ਬਹੁਤ ਸਮਝ ਆ ਗਿਆ, ਘਰ ਜਾਣਾ, ਹੁਣ ਰੋਟੀ ਬੱਚਿਆਂ ਨੂੰ ਰੋਟੀ ਦੇਣੀ ਹੈ। ਨਹੀਂ, ਆਪਣੇ ਪਤੀ ਦੇਵ ਜੀ ਨੂੰ ਰੋਟੀ ਦੇਣੀ ਹੈ, ਘਰ ਹੋਰ ਵੀ ਕੰਮ ਨੇ, ਕਿੱਥੇ ਰਿੰਗ ਸੈਰੇਮਨੀ 'ਤੇ ਜਾਣਾ, ਵਿਆਹ 'ਤੇ ਜਾਣਾ, ਬੜੀਆਂ ਸਾਰੀਆਂ ਕਹਾਣੀਆਂ। ਹਰ ਟ੍ਰਿਪ 'ਚ ਘੱਟੋ ਘੱਟ 1,00,000 ਬਾਣੇ ਮੈਂ ਸੁਣਦਾ, ਹੁਣ ਕੋਈ ਹੋਰ ਹੈ ਨਹੀਂ। ਪਰ ਜਾਓ, ਜਦੋਂ ਉੱਥੇ ਜਾਓਗੇ, ਰਿਐਕਟ ਕਰੋਗੇ, ਤਾਂ ਚਾਬੀ ਨਹੀਂ ਲੱਭਣੀ। ਚਾਬੀ ਨਾ ਲੱਭਣ ਦੇ ਕਾਰਨ ਉੱਥੇ ਜਿਹੜਾ ਰਿਐਕਟ ਕਰਾਂਗੇ ਉਹ ਸਹਿਜ ਵਾਲਾ ਨਹੀਂ ਹੋਏਗਾ। ਇਸ ਕਰਕੇ ਐਵਰੀ ਸੈਮੀਨਾਰ ਇਜ਼ ਸਪੋਜ਼ ਟੂ ਬੀ ਅਟੈਂਡਿਡ ਰਾਈਟ ਫਰੋਮ ਬਿਗਨਿੰਗ ਟਿਲ ਐਂਡ। ਇਹ ਗੱਲ ਵੱਖਰੀ ਹੈ ਕਿ ਜੇ ਚਾਹੁੰਦੇ ਹੋ ਤਾਂ ਠੀਕ ਹੈ, ਜਿਸ ਤਰ੍ਹਾਂ ਅਸੀਂ 26 ਜਨਵਰੀ ਦੇ ਸੈਮੀਨਾਰ 'ਚ ਗੱਲ ਕੀਤੀ ਸੀ ਕਿ ਉਹ ਇੱਕ ਬੰਦਾ ਕਹਿੰਦਾ ਆਪਣੀ ਵੋਟੀ ਨੂੰ, ਮੇਰਾ ਦਿਲ ਕਰ ਰਿਹਾ ਹਲਵਾ ਖਾਣ 'ਤੇ, ਤਾਂ ਉਹਦੀ ਵੋਟੀ ਨੇ ਕਿਹਾ ਬਣਾ ਦਿੰਦੇ ਹਾਂ। ਇਸਨੇ ਹਲਵਾ ਬਣਾਇਆ ਅਤੇ ਇਸਨੇ ਹਲਵਾ ਕਾਫੀ ਸਾਰਾ ਖਾਇਆ, ਪਰ ਬੜਾ ਸਾਰਾ ਬਚ ਗਿਆ। ਅੱਧੀ ਰਾਤੀ ਉੱਠਿਆ, ਉਹਨੂੰ ਸੁੱਤੀ ਨੂੰ ਜਗਾ ਕੇ ਕਹਿੰਦਾ ਜ਼ਰਾ ਉੱਠ, ਮੈਨੂੰ ਇੱਕ ਖਿਆਲ ਆਇਆ। ਕਹਿੰਦੀ ਕੀ? ਕਹਿੰਦਾ ਅੱਛਾ, ਮੈਂ ਤੈਨੂੰ ਦੱਸਣਾ, ਉਹ ਜਿਹੜਾ ਹਲਵਾ ਬਚਿਆ ਹੋਇਆ ਨਾ, ਉਹ ਤੂੰ ਗਰਮ ਕਰਕੇ ਲਿਆ, ਫਿਰ ਮੈਂ ਤੈਨੂੰ ਦੱਸਾਂਗਾ। ਉਹ ਚਾਈ ਚਾਈ ਗਈ ਵੀ ਪਤਾ ਨਹੀਂ ਕੀ ਖਿਆਲ ਆਇਆ, ਸਕਾਲਰ ਹੈ ਮੇਰਾ ਹਸਬੈਂਡ। ਉਹ ਗਈ, ਇਹ ਲੈ ਕੇ ਆਈ ਗਰਮ ਗਰਮ ਹਲਵਾ, ਸਾਰਾ ਖਾ ਕੇ ਚੁੱਪ ਕਰ ਰਿਹਾ। ਉਹ ਕਹਿੰਦੀ ਤੁਹਾਨੂੰ ਖਿਆਲ ਕੀ ਆਇਆ, ਉਹ ਵੀ ਤਾਂ ਦੱਸੋ ਨਾ। ਕਹਿੰਦਾ ਖਿਆਲ ਇਹੀ ਆਇਆ ਸੀ ਕਿ ਉਹ ਜਿਹੜਾ ਹਲਵਾ ਬਣਿਆ ਹੋਇਆ ਉਹ ਸਾਰਾ ਖਾ ਅਤੇ ਫਿਰ ਸੌਂ। ਜੇ ਅਸੀਂ ਚਾਹੁੰਦੇ ਹਾਂ ਸਾਡੀ ਜ਼ਿੰਦਗੀ ਅੰਦਰ ਕੋਈ ਕਿੱਥੇ 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 ਅਸੀਂ ਫਿਕਸਅਪ ਨਹੀਂ ਹਾਂ, ਸਾਰੇ ਪਜ਼ਲਸ ਦੂਰ ਦੂਰ ਪਏ ਨੇ, ਇਹਨਾਂ ਨੂੰ ਜੋੜਨਾ, ਤਾਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਆਜ ਮਿਲਾਵਾ ਸ਼ੇਖ ਫਰੀਦ ਢਾਕਮ ਕੁੰਜੜੀਆਂ ਵਾਂਗੂ ਅੱਜ ਹੀ ਇਹ ਸਾਰਾ ਹਲਵਾ ਖਾਣਾ ਪਏਗਾ, ਅੱਜ ਹੀ ਹੁਣੇ ਹੁਣੇ ਖਾ ਕੇ, ਤਾਂ ਅਸੀਂ ਹਰ ਸੈਮੀਨਾਰ 'ਚ ਪ੍ਰੈਜੈਂਟ 'ਚ ਹੋਵਾਂਗੇ। ਫਿਰ ਸਾਡਾ ਇਹ ਵੀ ਚਿੱਤ ਕਰੇਗਾ ਕਿ ਹੁਣ ਸੈਮੀਨਾਰ ਦੇ ਕੰਪੈਰੀਜ਼ਨ 'ਚ ਦੁਨੀਆ ਭਰ ਦਾ ਕੋਈ ਕੰਮ ਹੋਏ ਉਹ ਸਾਨੂੰ ਇਤਨਾ ਇੰਪੋਰਟੈਂਟ ਨਹੀਂ, ਕਿਉਂਕਿ ਸੈਮੀਨਾਰ 'ਚ ਸਾਨੂੰ ਗੁਰਬਾਣੀ ਦੇ ਪਿਉ ਦਾਦੇ ਦੇ ਖਜ਼ਾਨੇ 'ਚੋਂ ਰਤਨ ਜਵਾਰ ਮਾਣਿਕ ਦੇ ਰਾਹੀਂ ਜੀਵਨ ਜਾਚ ਸਿਖਾਈ ਜਾਂਦੀ ਹੈ। ਇਸ ਕਰਕੇ ਸਹਿਜ ਨੂੰ ਅਸੀਂ ਇੱਥੇ ਭੋਗ ਪਾਉਂਦੇ ਹਾਂ ਕਿ ਜਿਸ ਹਿਰਦੇ 'ਚ ਹੋਰਨਾਂ ਮਨੁੱਖਾਂ ਵਾਸਤੇ ਪਿਆਰ ਦਾ ਉਮਾ, ਭਲਾਈ ਦਾ ਜਜ਼ਬਾ ਠਾਠਾ ਮਾਰ ਰਿਹਾ ਨਾ, ਸਮਝੋ ਉਹ ਮਨੁੱਖ ਦੇ ਅੰਦਰ ਰੀਅਲ ਸਹਿਜ ਪੈਦਾ ਹੋ ਗਿਆ ਹੈ। ਅਤੇ ਜੇ ਉਹਦੇ ਅੰਦਰ ਰੀਅਲ ਸਹਿਜ ਪੈਦਾ ਹੋ ਗਿਆ ਤਾਂ ਕੀ ਹੋਏਗਾ, ਉਹ ਨਿਡਰਤਾ ਵੱਲ ਪਹਿਲਾ ਕਦਮ ਪੁੱਟਣਾ ਸ਼ੁਰੂ ਹੋ ਗਿਆ ਹੈ। ਇਹ ਕੜੀ ਦਰ ਕੜੀ ਜੁੜੀ ਹੋਈ ਹੈ, ਵਰਨਾ ਉਸੀ ਦੀ ਜ਼ਿੰਦਗੀ ਅੰਦਰ ਇੱਕ ਨਹੀਂ ਅਨੇਕਾਂ ਡਰ ਐਂਟਰ ਕੀਤੇ ਹੋਏ ਨੇ ਜਿਹੜੇ ਉਸਨੂੰ ਬੋਦਰ ਕਰ ਰਹੇ ਨੇ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਏ। ਸਾਕਤ ਕਿਹਨੂੰ ਕਹਿੰਦੇ ਨੇ? ਜਿਹੜਾ ਸੱਚ ਨੂੰ ਨਹੀਂ ਸਮਝਦਾ, ਆਪਣੀ ਮਨ ਮਰਜ਼ੀ ਕਰਦਾ, ਤਾਂ ਉਹਦੀ ਨਾ ਅੰਦਰ ਈਗੋ ਹੁੰਦੀ ਹੈ, ਆਪਣੀ ਮਨ ਦੇ ਪਿੱਛੇ ਮਨਮੁੱਖ, ਅਤੇ ਉਹਨੂੰ ਨਾ ਕੰਡਾ ਚੁੱਭਦਾ ਰਹਿੰਦਾ, ਜਿਉਂ ਜਿਉਂ ਚੱਲੇ ਚੁੱਭੈ ਦੁੱਖ ਪਾਵੈ। ਜਮਕਾਲ ਸਹਿ ਸਿਰ ਡੰਡਾ ਹੈ, ਜਮਕਾਲ ਕੀ ਹੈ? ਡਰ, ਮੌਤ ਦਾ ਡਰ। ਅਭੀ ਲਾਲ ਕਿਲ੍ਹਾ ਆਇਆ ਨਹੀਂ, ਆਗਰੇ ਸੇ ਡਰਨਾ ਸ਼ੁਰੂ ਕਰ ਦਿਆ। ਤੁਸੀਂ ਕੀ ਸਮਝਦੇ ਹੋ, ਜਿਨ੍ਹਾਂ ਦਾ ਗੁਜਰਾਤ ਵਿੱਚ ਭੂਚਾਲ ਆਇਆ ਕੇਵਲ ਉਹੀ ਓ ਡਰਦੇ ਪਏ ਨੇ ਇਸ ਵੇਲੇ? ਜਿਹੜੇ ਲੋਕ ਉੱਥੇ ਬਚ ਗਏ ਨੇ ਕੇਵਲ ਉਹੀ ਓ ਡਰਦੇ ਪਏ ਨੇ? ਅਸੀਂ ਸਾਰੇ ਡਰਦੇ ਰਹਿੰਦੇ ਹਾਂ। ਸਾਨੂੰ ਇੱਕ ਬਿਮਾਰੀ ਹੈ, ਉਹ ਕੀ ਹੈ, ਅੱਜ ਆਇਆ ਨਾ PTSD। ਭੂਚਾਲ ਤੋਂ ਬਾਅਦ ਉਹਨਾਂ ਨੇ ਦੱਸਿਆ ਡਾਕਟਰਾਂ ਨੇ ਕਿ ਭੂਚਾਲ ਤੋਂ ਬਾਅਦ ਪੋਸਟ ਟ੍ਰੋਮਿਕ, ਐਸ ਫੋਰ ਸਟ੍ਰੈਸ, ਡੀ ਫੋਰ ਡਿਸਆਰਡਰ, ਉਹਨਾਂ ਨੂੰ ਬਿਮਾਰੀ ਹੋ ਜਾਂਦੀ ਹੈ PTSD ਦੀ। ਉਹ ਕੀ, ਉਹਨਾਂ ਦਾ ਬ੍ਰੇਨ ਦਾ ਡਰ ਦੇ ਕਾਰਨ ਇੱਕ ਟ੍ਰੋਮਿਕ ਸਟ੍ਰੈਸ ਬਣ ਜਾਂਦਾ ਹੈ ਹੈਪਨਿੰਗ ਤੋਂ ਬਾਅਦ, ਅਤੇ ਸਾਡਾ ਸਾਰੇ ਜੀਵਨ ਹੀ ਚੇਂਜ ਬਣਿਆ ਹੋਇਆ ਹੈ। ਰੀਜ਼ਨ ਕੀ ਹੈ? ਸਭ ਤੋਂ ਪਹਿਲੀ ਗੱਲ ਗੁਰੂ ਸਾਹਿਬ ਕਹਿੰਦੇ ਨੇ, ਰਾਮਕਲੀ ਮਹਿਲਾ ਤੀਜਾ ਆਨੰਦ, ਰਾਮਕਲੀ ਰਾਗ ਵਿੱਚ ਗੁਰੂ ਅਮਰਦਾਸ ਪਾਤਸ਼ਾਹ, ਕਿ ਕਰਮੀ ਸਹਿਜ ਨਾ ਉਪਜੈ। ਜੇ ਨਹੀਂ ਉਪਜਿਆ ਤਾਂ ਨੁਕਸਾਨ ਹੋਣੇ ਕੀ ਸ਼ੁਰੂ ਹੋਏ। ਹੁਣ ਜੇਕਰ ਸਹਿਜ ਨਹੀਂ ਆਇਆ ਤਾਂ ਕੀ ਕਹਾਣੀ ਸ਼ੁਰੂ ਹੋਈ। ਗੁਰੂ ਸਾਹਿਬ ਕਹਿੰਦੇ ਨੇ ਵਿਣ ਸਹਿਜੈ, ਵਿਣ ਮੀਨਸ ਵਿਦਾਊਟ, ਬਿਨਾਂ ਸਹਿਜ ਕੇ ਕਿਆ ਹੋਤਾ ਹੈ। ਸਹਿਸਾ ਨਾ ਜਾਏ, ਉਹ ਦੁਨੀਆ ਕੇ ਲੋਗੋ ਯੇ ਸਿਰਫ ਮਤ ਸੋਚੋ ਕਿ ਇਹ ਸਿੱਖੋ ਕੀ ਬਾਣੀ ਹੈ, ਗੁਰਮੁਖੀ ਮੇਂ ਲਿਖੀ ਹੈ, ਗੁਰੂ ਗ੍ਰੰਥ ਸਾਹਿਬ ਮੇਂ ਲਿਖੀ ਹੈ, ਇਸ ਲਈ ਹਮਨੇ ਨਹੀਂ ਲੈਣੀ। ਅਰੇ ਜੋ ਮਰਜ਼ੀ ਲੈ ਲਓ, ਇਸਮੇਂ ਸੇ ਫਾਇਦਾ ਇਸਮੇਂ ਲਿਖਾ ਹੈ ਕਿ ਅਗਰ ਕਰਮ ਕਾਂਡ ਕਰਤੇ ਰਹੋਗੇ ਤੁਮਕੋ ਸਹਿਜ ਪੈਦਾ ਨਹੀਂ ਹੋਗਾ, ਔਰ ਅਗਰ ਤੁਮਕੋ ਸਹਿਜ ਪੈਦਾ ਨਹੀਂ ਹੁਆ ਤੋ ਤੁਮਕੋ ਡਰ ਪਕੜ ਲੇਗਾ। ਵਿਣ ਸਹਿਜ ਹੈ, ਸਹਿਸਾ ਨਾ ਜਾਏ, ਯੇ ਡਰ ਜੋ ਤੁਮਾਰੇ ਅੰਦਰ ਘੁਸ ਗਿਆ ਹੈ, ਯੇ ਨਹੀਂ ਜਾਏਗਾ। ਜੇ ਇਹ ਨਹੀਂ ਜਾਏਗਾ ਤਾਂ ਇਹਨੂੰ ਕੱਢਣ ਦਾ ਯਤਨ ਕਰੀਏ, ਪਰ ਕੱਢੀਏ ਕਿਸ ਤਰ੍ਹਾਂ? ਪਹਿਲਾਂ ਇਹਦੇ ਅੰਦਰ ਵੜਨ ਦੇ ਰਸਤੇ ਪਤਾ ਹੋਣਗੇ ਤਾਂ ਹੀ ਨਾ। ਫਸਟ ਵੀ ਹੈਵ ਟੂ ਅੰਡਰਸਟੈਂਡ ਘੁਸ ਕੈਸੇ ਗਿਆ, ਕਹਾਂ ਸੇ ਘੁਸ ਗਿਆ, ਮੈਨੂੰ ਦੱਸੋ ਆਇਆ ਕਿੱਥੋਂ। ਉਹਦੀਆਂ ਛੋਟੀਆਂ ਛੋਟੀਆਂ ਮਿਸਾਲਾਂ ਸਮਝਦੇ ਹਾਂ। ਬੜੀ ਪੁਰਾਣੀ ਗੱਲ, 8-10-15 ਘਰਾਂ ਦੇ ਵਿਚਕਾਰ ਇੱਕ ਨਲਕਾ ਲੱਗਾ ਹੁੰਦਾ ਸੀ, ਸਾਰੇ ਆਪਣਾ ਪਾਣੀ ਉੱਥੋਂ ਭਰਦੇ ਸਨ। ਇੱਕ ਬੰਦਾ ਤੜਕੇ ਵੇਲੇ ਆਪਣੀ ਬਾਲਟੀ ਭਰਦਾ ਪਿਆ, ਕੋਲ ਉਹਦਾ ਛੋਟਾ ਜਿਹਾ 2 ਸਾਲ ਦਾ ਪੁੱਤਰ ਖੜ੍ਹਾ, ਇਹ ਬਾਲਟੀ ਭਰ ਰਿਹਾ। ਇੱਕ ਸਾਧੂ ਆਇਆ, ਆ ਕੇ ਕਹਿੰਦਾ ਅਸੀਂ ਤੀਰਥਾਂ 'ਤੇ ਜਾ ਰਹੇ ਹਾਂ, ਕੁੰਭ ਦੇ ਮੇਲੇ 'ਤੇ ਜਾ ਰਹੇ ਹਾਂ, ਕੁਛ ਦੋ ਦਕਸ਼ਿਣਾ ਦੋ। ਇਹਨੇ ਧਿਆਨ ਨਾ ਕੀਤਾ, ਫਿਰ ਇਸਨੇ ਧਿਆਨ ਦਵਾਇਆ, ਅਗਰ ਦੋਗੇ ਕੁਛ ਤੋ ਸਾਧੂ ਵਰ ਦੇਗਾ। ਇਹਨੇ ਫਿਰ ਧਿਆਨ ਨਾ ਕੀਤਾ, ਇਹਨੇ ਕਿਹਾ ਚਲੋ ਚਲੋ ਆਗੇ ਚਲੋ, ਦੇਖ ਲਓ ਅਗਰ ਨਹੀਂ ਦੋਗੇ ਤੋ ਇਹ ਬੱਚੇ ਕਾ ਸਰਾਪ ਦੇ ਦੂੰਗਾ। ਡਰ ਪਾਇਆ, ਬੱਚੇ ਦੇ ਸਰਾਪ ਤੋਂ ਡਰ ਕੇ ਇਹਨੇ ਕਿਹਾ ਬੋਲੋ ਕੀ ਦਿਆਂ, ਸਵੇਰ ਦਾ ਵੇਲਾ, ਮੇਰੀ ਪੋਕਿਟ 'ਚ ਕੁਛ ਨਹੀਂ ਹੈ, ਮੈਂ ਤਾਂ ਪਜਾਮਾ ਕਮੀਜ਼ ਪਾਈ ਹੋਈ ਹੈ ਅਤੇ ਮੇਰੇ ਕੋਲ ਕੁਛ ਵੀ ਨਹੀਂ ਹੈ। ਤਾਂ ਉਹ ਸਾਧੂ ਕਹਿੰਦਾ ਅਗਰ ਬੱਚੇ ਕੀ ਜ਼ਿੰਦਗੀ ਚਾਹਤੇ ਹੋ, ਆਪਣੀ ਖੁਸ਼ਹਾਲੀ ਚਾਹਤੇ ਹੋ, ਤੋ ਜੋ ਹੱਥ ਮੈਂ ਮੁੰਦਰੀ ਪੈਣੀ ਹੈ ਇਹ ਦੇ ਦਿਓ। ਡਰ ਦੇ ਕਾਰਨ ਠਗਾਇਆ ਗਿਆ, ਮੁੰਦਰੀ ਲਾ ਕੇ ਦੇ ਦਿੱਤੀ। ਦ ਰੀਜ਼ਨ ਇਜ਼ ਨੋਟ ਮੁੰਦਰੀ, ਦ ਰੀਜ਼ਨ ਇਜ਼ ਨੋਟ ਇਗਨੋਰਿੰਗ ਹਿਮ, ਦ ਰੀਜ਼ਨ ਇਜ਼ ਡਰ ਯਹਾਂ ਪਰ ਬੈਠਾ, ਉਸਨੇ ਆ ਕੇ ਤੀਲੀ ਲਾਈ, ਸਿਰਫ ਡਰ ਅੰਦਰ ਹੀ ਥਾ। ਪਿਕਚਰਾਂ 'ਚ ਅਸੀਂ ਵੇਖਦੇ ਹਾਂ, ਆਫਿਸਿਸ ਦੇ ਬਾਹਰ ਵੇਖਦੇ ਹਾਂ, ਜਿੱਥੋਂ ਲੰਘ ਕੇ ਜਾਂਦੇ ਹਾਂ ਘਰ ਦੇ ਬਾਹਰ ਸਾਨੂੰ ਇੱਕ ਬੰਦਾ ਜੋਤਿਸ਼ ਬੈਠਿਆ ਮਿਲਦਾ, ਉਹ ਦੱਸਦਾ ਐਸੇ ਕਰੋ ਤੋ ਐਸੇ ਹੋ ਜਾਏਗਾ, ਬੈਗ ਲੈ ਕੇ ਜਾ ਰਹੇ ਹੋ, ਆਜ ਤੁਹਾਰੇ ਕੋਲ ਡੀਲ ਮਿਲੇਗੀ, ਯੇ ਹੋਗਾ ਵੋ ਹੋਗਾ, ਤੋਤਾ ਬੋਲ ਰਿਹਾ, ਅਬ ਐਸੇ ਹੋ ਰਿਹਾ, ਵੈਸੇ ਹੋ ਰਿਹਾ। ਤਾਂ ਉਸ ਬੰਦੇ ਦੀਆਂ ਗੱਲਾਂ ਵਿੱਚ ਅਸੀਂ ਆ ਜਾਂਦੇ ਹਾਂ, ਕਾਰਨ ਕਿ ਡਰ ਸਾਡੇ ਅੰਦਰ ਹੈ। ਅਤੇ ਉਹ ਬੰਦਾ ਕਹਿੰਦਾ ਤੇਰਾ ਭਵਿੱਖ ਦੱਸਾਂਗਾ। ਇਹ ਕੱਲ੍ਹ ਹੀ ਸ਼ਾਮੀ ਮੈਂ ਟੀ ਵੀ 'ਤੇ ਦੇਖ ਰਿਹਾ ਸੀ, ਉਹ ਬੈਠ ਜਾਂਦਾ ਪੜ੍ਹਿਆ ਲਿਖਿਆ ਬਾਬੂ ਉਸ ਉੱਲੂ ਅਨਪੜ੍ਹ ਇਨਸਾਨ ਕੋਲ, ਲੋਕ ਉਸ ਤੋਤੇ 'ਤੇ ਬਿਲੀਵ ਕਰੀ ਜਾਂਦੇ ਨੇ ਜਿਹੜਾ ਉਹਦਾ ਸਿਖਾਇਆ ਹੋਇਆ ਬੋਲਦਾ ਹੈ। ਤਾਂ ਉਹ ਉਸਨੂੰ ਜਿਸ ਕਿਸਮ ਦੇ ਹਿਸਾਬ ਦੇ ਨਾਲ ਪੜ੍ਹਾਉਂਦਾ, ਇਹਦੇ ਡਰ ਨੂੰ ਉਂਗਲ ਲਾ ਕੇ, ਇਹ ਉਸ ਤਰੀਕੇ ਨਾਲ ਚੱਲਦਾ ਜਾਂਦਾ। ਕਾਰਨ ਕੀ ਹੈ? ਡਰ। ਆਪਣੀ ਜ਼ਿੰਦਗੀ ਝਾਤੀ ਮਾਰੀਏ, ਇਹ ਤੁਸੀਂ ਦੇਖਿਆ ਅੱਜ ਦੀ ਨਿਊਜ਼ ਪੜ੍ਹੀ ਹੈ, ਉਹਨਾਂ ਨੇ ਉਸ ਜੋਤਿਸ਼ੀ ਨੂੰ ਜਿੱਥੇ ਭੂਚਾਲ ਆਇਆ ਗੁਜਰਾਤ ਵਿੱਚ, ਉਸ ਜੋਤਿਸ਼ੀ ਨੂੰ ਜੇਲ੍ਹ ਕਰ ਦਿੱਤੀ ਹੈ। ਜੋ ਡਰੇ ਹੋਏ ਲੋਕੋ ਕੋ ਔਰ ਡਰਾ ਰਹਾ ਥਾ। ਓ ਮਾਈ ਗੋਡ, ਯਾਰ ਇਹ ਲੋਕ ਤੋਂ ਆ ਗਏ ਹੀ ਵਿਕਟਿਮ ਹੈ, ਯੇ ਤੋਂ ਆ ਗਏ ਡਰੇ ਹੋਏ ਹੈ, ਇਹਨੋਨੇ ਇੱਕ ਨਾਈਟਮੇਅਰ ਦੇਖਾ ਹੈ, ਉਹਨਾਂ ਨੂੰ ਹੋਰ ਡਰਾਈ ਜਾ ਰਿਹਾ, ਇੱਕ ਔਰ ਭੂਚਾਲ ਆਉਣ ਵਾਲਾ, ਵੈਸੇ ਆਉਣ ਵਾਲਾ, ਵੈਸੇ ਆਉਣ ਵਾਲਾ। ਸ਼ੁਕਰ ਹੈ ਉਹਨੂੰ ਪਕੜ ਕੇ ਉਹਨਾਂ ਅੰਦਰ ਕਰ ਦਿੱਤਾ। ਪਿੱਛੇ ਇੱਕ ਤਾਂਤਰਾ ਇੱਥੇ ਟੌਪਿਕ ਸੀ, ਉਹਨਾਂ ਨੇ ਦਸਤਕ ਚੈਨਲ 'ਤੇ ਮੈਨੂੰ ਬੁਲਾਇਆ ਅਤੇ ਮੇਰੇ ਨਾਲ ਗੱਲ ਕੀਤੀ। ਜਦੋਂ ਉਹਨਾਂ ਨੇ ਦਸਤਕ ਚੈਨਲ 'ਤੇ ਤਾਂਤਰਾ ਦੇ ਅਗੇਂਸਟ ਲੋਕਾਂ ਨਾਲ ਜੋ ਵਾਪਰੀ ਹੈ ਉਹਦੀਆਂ ਗੱਲਾਂ ਸੁਣਵਾਈਆਂ, ਤਾਂ ਉਹਨਾਂ ਬੀਬੀਆਂ ਜਿਹੜੀਆਂ ਵਿਕਟਿਮ ਬਣ ਗਈਆਂ ਸੀ ਤਾਂਤਰਾ ਦੇ ਅਗੇਂਸਟ, ਖਾਸ ਤੌਰ 'ਤੇ ਬੀਬੀਆਂ ਬਣ ਜਾਂਦੀਆਂ, ਕਿਉਂਕਿ ਉਹਨਾਂ ਨੂੰ ਕਦੇ ਕਹਿੰਦੇ ਨੇ ਤੂੰ ਵਾਲ ਖੁੱਲ੍ਹੇ ਬੈਠੀ ਕਿਉਂ ਹੋਈ ਸੀ, ਕਦੇ ਕਹਿੰਦੇ ਨੇ ਤੇਰੀ ਪ੍ਰੈਗਨੈਂਸੀ ਨਹੀਂ ਹੋ ਸਕੇਗੀ, ਕਦੇ ਕਹਿੰਦੇ ਤੂੰ ਪ੍ਰੈਗਨੈਂਟ ਹੈ ਬੱਚਾ ਗਿਰ ਜਾਏਗਾ, ਕਦੇ ਕੁਛ ਕਦੇ ਕੁਛ, ਕਦੇ ਕਿਸੇ ਦਾ ਬੱਚਾ ਨਹੀਂ ਹੋਇਆ। ਅਤੇ ਉਹਨੂੰ ਡਰਾਉਂਦੇ ਨੇ, ਤਾਂਤਰਾ ਆਪਣੀ ਗੇਮ ਖੇਡਦੇ ਨੇ ਲੋਕਾਂ ਦੇ ਜਜ਼ਬਾਤਾਂ ਦੇ ਨਾਲ। ਤਾਂ ਜਦੋਂ ਉਹਨਾਂ ਨੇ ਉਹਨਾਂ ਦੀਆਂ ਕਹਾਣੀਆਂ ਸੁਣਵਾਈਆਂ ਤਾਂ ਸਿੱਧਾ ਹੀ ਮੈਨੂੰ ਪੁੱਛਦਾ, ਆਪਕਾ ਕਿਆ ਖਿਆਲ ਹੈ, ਭਾਰਤ ਕੇ ਨਾਮ ਸੰਦੇਸ਼ ਕਿਆ ਦੇਣਾ ਚਾਹਤੇ ਹੈ ਤਾਂਤਰਾ ਕੇ ਅਗੇਂਸਟ। ਤਾਂ ਮੈਂ ਛੁੱਟਦਿਆਂ ਹੀ ਇਹ ਬੋਲਿਆ ਕਿ ਇਹਨਾਂ ਤਿੰਨਾਂ ਨੇ ਆਪਣੀ ਆਪਣੀ ਹਿਸਟਰੀ ਸੁਣਾਉਣ ਤੋਂ ਬਾਅਦ ਕਿਹਾ ਵੇ ਕਿ ਹਮਨੇ ਤਾਂਤਰਾ ਕੋ ਅਬ ਤਿਹਾੜ ਜੇਲ੍ਹ ਮੇਂ ਬੰਦ ਕਰਾ ਦਿਆ, ਚਾਰ ਚਾਰ ਪਾਂਚ ਪਾਂਚ ਸਾਲ ਉਸਨੇ ਹਮਕੋ ਲੂਟਾ ਔਰ ਹਮਨੇ ਉਸਕੋ ਬੰਦ ਕਰਾ ਦਿਆ। ਤਾਂ ਮੈਂ ਕਿਹਾ ਔਰ ਕਿਆ ਸੰਦੇਸ਼ ਦੇਣਾ, ਦਿਸ ਇਜ਼ ਕਾਮਨ ਸੈਂਸ, ਕਿ ਜੋ ਇਨਸਾਨ ਯਹਾਂ ਸੇ ਤਾਂਤਰਾ ਕੇ ਬਾਰੇ ਮੇਂ ਜ਼ਰਾ ਸੀ ਬਾਤ ਵੀ ਕਰੇ, ਜਸਟੀਫਾਈ ਵੀ ਕਰੇ ਕਿ ਤਾਂਤਰਾ ਹੋਤਾ ਹੈ, ਐਸੇ ਹਾਥ ਦੇਖੋ, ਐਸੇ ਚਾਂਦ ਔਰ ਐਸੇ ਸੂਰਜ ਔਰ ਐਸੇ ਸਿਤਾਰੇ ਤੁਹਾਡੀ ਜ਼ਿੰਦਗੀ ਕੋ ਐਸੇ ਬਦਲ ਦੇਂਗੇ, ਯੇ ਕਰ ਦੇਂਗੇ, ਹਰਾ ਨਗ ਪਾਓ, ਨੀਲਾ ਪਾਓ, ਯੇ ਕਰੋ, ਸਿੱਧਾ ਪੈਰ ਬਾਹਰ ਰੱਖੋ, ਖੱਬਾ ਨਾ ਰੱਖੋ, ਸੋਮਵਾਰ ਕੋ ਨਾ ਜਾਓ, ਮੰਗਲਵਾਰ ਕੋ ਸਿਰ ਨਾ ਧੋਓ, ਸ਼ਨੀਵਾਰ ਕੋ ਘਰ ਕਾਰ ਮਤ ਲਾਓ, ਲੋਹਾ ਮਤ ਲਾਓ, ਬੜੀਆਂ ਸਾਰੀਆਂ ਕਹਾਣੀਆਂ, ਜਿਹੜਾ ਵੀ ਬੰਦਾ ਕਿਸੇ ਵੀ ਪੱਖੋਂ ਜਸਟੀਫਾਈ ਕਰੇ ਨਾ, ਜਾਂ ਭੂਤਾਂ ਪ੍ਰੇਤਾਂ ਤੋਂ ਡਰਾਉਂਦਾ ਹੋਵੇ, ਉਸਕੋ ਜੇਲ੍ਹ ਕਰ ਦੇਣੀ ਚਾਹੀਏ। ਇਹ ਦਸਤਕ ਚੈਨਲ 'ਤੇ ਤੁਸੀਂ ਸਭ ਨੇ ਜ਼ੀ ਚੈਨਲ 'ਤੇ ਦੇਖਿਆ ਹੋਣਾ। ਡਰ, ਡਰੇ ਹੋਏ ਲੋਕਾਂ ਨੂੰ, ਡਰੇ ਹੋਏ ਲੋਕਾਂ ਨੂੰ ਹੋਰ ਡਰਾਉਣ ਵਾਸਤੇ ਲੋਕ ਘਰਾਂ 'ਚ ਚਿੱਠੀਆਂ ਭੇਜਦੇ ਨੇ। ਜੇਕਰ ਇਹ 21 ਚਿੱਠੀਆਂ ਤੁਸੀਂ ਅੱਗੇ ਦਿੱਤੀਆਂ, ਜੇਕਰ ਇਹ ਵਾਲੀ ਚਿੱਠੀ ਤੁਸੀਂ ਹੋਰ ਅੱਗੇ 500 ਘਰਾਂ ਨੂੰ ਦਿੱਤੀ, ਤਾਂ ਤੁਹਾਡੇ ਘਰ ਇਹ ਬਰਕਤਾਂ ਅਤੇ ਇਹ ਬਰਕਤਾਂ ਅਤੇ ਇਹ ਬਰਕਤਾਂ। ਇਹਦਾ ਮਤਲਬ ਇੱਕ ਗੱਲ ਧਿਆਨ ਰੱਖਣਾ, ਜਦੋਂ ਕਦੇ ਵੀ ਤੁਸੀਂ ਮੈਟੀਰੀਅਲ ਵਰਲਡ ਦੀਆਂ ਬਰਕਤਾਂ ਦੇ ਪਿੱਛੇ ਜਾਓਗੇ, ਇਹਦਾ ਮਤਲਬ ਤੁਹਾਡੇ ਮਨ ਅੰਦਰ ਡਰ ਹੈ, ਅਤੇ ਡਰ ਵਾਲਾ ਹੀ ਮਨੁੱਖ ਛੇਤੀ ਨਾਲ ਠਗਾਇਆ ਜਾ ਸਕਦਾ ਹੈ। ਅਤੇ ਜੇ ਤੁਸੀਂ ਇਹ ਚਿੱਠੀਆਂ ਅੱਗੇ ਨਾ ਭੇਜੀਆਂ, ਤੁਹਾਡਾ ਫਲਾਣਾ ਨੁਕਸਾਨ ਹੋ ਜਾਏਗਾ, ਫਲਾਣਾ ਹੋ ਜਾਏਗਾ, ਫਲਾਣਾ ਹੋ ਜਾਏਗਾ, ਯੇ ਹੋ ਜਾਏਗਾ, ਵੋ ਹੋ ਜਾਏਗਾ, ਨੌਜਵਾਨ ਪੁੱਤਰ ਮਰ ਜਾਏਗਾ, ਤੁਹਾਡਾ ਮਕਾਨ ਢਹਿ ਪਏਗਾ, ਨਾ ਬਾਹਰ ਨਜ਼ਰ ਬੱਟੂ ਬੰਨ੍ਹ ਕੇ ਰੱਖੋ, ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਜੀ ਦੀ ਡੈਥ ਹੋ ਗਈ ਹੈ, ਹੁਣ ਤੁਸੀਂ ਇਤਨੇ ਪਾਠ ਰਖਾਓ, ਜੇਕਰ ਤੁਸੀਂ ਇਤਨੇ 21 ਅਖੰਡ ਪਾਠ ਲਗਾਤਾਰ ਨਾ ਰਖਵਾਏ, ਤਾਂ ਘਰ 'ਚ 4 ਡੈਥ ਹੋ ਜਾਣਗੀਆਂ। ਡਰਾਇਆ ਜਾਂਦਾ ਕਿਹਨਾਂ ਨੂੰ? ਡਰਿਆਂ ਨੂੰ। ਉਹ ਅਗਰ ਡਰਤੇ ਹੋ ਤਾਂ ਤੁਮਕੋ ਡਰਾਏਂਗੇ, ਡਰੇ ਹੋਏ ਆ ਨਾ, ਅਸੀਂ ਡਰੇ ਡਰੇ ਰਹਿੰਦੇ ਹਾਂ। ਡਰਿਆ ਹੋਇਆ ਇੱਕ ਬੰਦਾ ਇੰਨਾ ਡਰਪੋਕ ਕਿ ਇੱਕ ਜਗ੍ਹਾ ਜਾ ਰਿਹਾ ਸੀ, ਜੰਗਲ ਬੀਆਬਾਨ ਜਾਂ ਡੈਜ਼ਰਟ ਕਹਿ ਲਓ, ਉੱਥੇ ਇੱਕ ਪਾਸੇ ਕੋਨੇ 'ਤੇ ਇੱਕ ਛੋਟੀ ਜਿਹੀ ਦੀਵਾਰ ਬਣੀ ਹੋਈ ਸੀ, ਅਚਾਨਕ ਇਹ ਲੰਘਦਾ ਪਿਆ ਅਤੇ ਇਸਨੇ ਦੇਖਿਆ ਸਾਹਮਣੇ ਤੋਂ ਨਾ ਕੁਛ ਬੰਦੇ ਆ ਰਹੇ ਨੇ, ਇਹਨੇ ਸੋਚਿਆ ਮਤੇ ਮੈਨੂੰ ਲੁੱਟ ਨਾ ਲੈਣ, ਡਰਿਆ ਡਰਪੋਕ ਦੀਵਾਰ ਦੇ ਪਿੱਛੇ ਛੁਪ ਗਿਆ। ਉਹਨਾਂ ਨੇ ਵੇਖ ਲਿਆ, ਉਹਦੇ ਕੋਲ ਆਏ, ਹਮ ਆਪਕੀ ਕੋਈ ਸਹਾਇਤਾ ਕਰੇ, ਕਹਿੰਦਾ ਨਹੀਂ 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 ਨਹੀਂ, ਕਹਿੰਦਾ ਆਪਕੋ ਕੁਛ ਜ਼ਰੂਰਤ ਹੈ, ਆਪ ਯਹਾਂ ਪਰ ਛੁਪੇ ਕਿਉਂ ਹੋਏ ਹੈ? ਹੁਣ ਡਰਿਆ ਹੋਇਆ ਪਤਾ ਕੀ ਬੋਲਦਾ, ਕਹਿੰਦਾ ਤੁਹਾਰੇ ਕਾਰਨ। ਉਹ ਕਹਿੰਦਾ ਸਾਡੇ ਕਾਰਨ? ਤਾਂ ਛੇਤੀ ਨਾਲ ਹੋਰ ਸੰਭਲਣ ਲੱਗਾ ਵੀ ਲੱਗਦਾ ਮੈਨੂੰ ਤਾਂ ਲੁੱਟਣਾ ਆਏ ਨਹੀਂ ਨੇ, ਮੈਂ ਵੀ ਇਹਨਾਂ ਨੂੰ ਕਹਿਤਾ। ਕਹਿੰਦਾ ਤੁਹਾਨੂੰ ਪਤਾ ਤੁਸੀਂ ਇੱਥੇ ਕਿਉਂ ਆਏ ਹੋ? ਹੁਣ ਆਪਣੇ ਡਰ ਨੂੰ ਨਾ ਪਰਦਾ ਪਾ ਕੇ ਇਸ ਤਰ੍ਹਾਂ ਵੜ ਰਿਹਾ, ਪ੍ਰਿਟੈਂਡ ਕਰ ਰਿਹਾ ਜੈਸੇ ਮੈਂ ਨਹੀਂ ਡਰਦਾ। ਕਹਿੰਦਾ ਤੁਹਾਨੂੰ ਪਤਾ ਤੁਸੀਂ ਇੱਥੇ ਕਿਉਂ ਆਏ ਹੋ? ਉਹ ਕਹਿੰਦੇ ਕਿਉਂ? ਕਹਿੰਦਾ ਮੇਰੇ ਕਾਰਨ, ਆਪਣੇ ਵੱਲੋਂ ਗੱਲ ਨੂੰ ਖਤਮ ਕਰ ਰਿਹਾ ਪਰ ਡਰਦਾ ਹੈ। ਡਰਪੋਕ ਮਨੁੱਖ ਰਿੱਧੀਆਂ ਸਿੱਧੀਆਂ ਅਤੇ ਇਹ ਗੋਲੀਆਂ ਬਣਾ ਬਣਾ ਕੇ ਅੱਗੇ ਦੇਣ ਵਾਲੀਆਂ ਚੀਜ਼ਾਂ ਅਤੇ ਜਾਦੂ ਮੰਤਰ ਟੂਣਿਆਂ ਦੀਆਂ ਗੇਮਾਂ 'ਚ ਪੈ ਜਾਂਦੇ ਨੇ। ਡਰੇ ਹੋਏ ਮਨੁੱਖਾਂ ਨੂੰ ਹੀ ਆ ਕੇ ਦਿਖਾਉਂਦੇ ਨੇ ਉਹ ਜਿਹੜੀ ਇੱਕ ਕਲਈ ਕਰਨ ਵਾਲੀ ਡਲੀ, ਦੇਖੋ ਇਸਕੋ ਚਾਂਦੀ ਕੀ ਬਣਾ ਦੇਂਗੇ, ਤੂੰ ਐਸੇ ਕਰੋ, ਅੱਛਾ ਔਰ ਕੁਛ ਨਹੀਂ ਹੈ ਤੋ ਆਪਣਾ ਪੱਲਾ ਮੇਰੇ ਕੋ ਦੇ ਦਿਓ, ਅੱਛਾ ਔਰ ਕੁਛ ਨਹੀਂ ਆਪਣਾ ਕੋਟ ਉਤਾਰ ਕੇ ਮੇਰੇ ਕੋ ਦੇ ਦਿਓ। ਡਰੇ ਹੋਏ ਹਾਂ, ਜਦੋਂ ਕਦੇ ਵੀ ਕੁਛ ਵੀ ਅਸੀਂ ਐਸਾ ਕਰਦੇ ਹਾਂ ਤਾਂ ਅਸੀਂ ਡਰੇ ਡਰੇ ਕਰਦੇ ਹਾਂ। ਇਸ ਡਰ ਦੇ ਸਾਰੇ ਵਿਸ਼ੀਅਸ ਸਰਕਲ ਦੇ ਨਾਲ ਨਾਲ ਕੀ ਹੁੰਦਾ, ਅਸੀਂ ਭੂਤਾਂ ਪ੍ਰੇਤਾਂ ਤੋਂ ਡਰਦੇ ਰਹਿੰਦੇ ਹਾਂ। ਸੋ ਕਾਲਡ ਇੱਕ ਇਲਿਊਜ਼ਨ ਬਣਾ ਲਿਆ, ਡਰਾਉਣ ਵਾਲੇ ਡਰਾਉਂਦੇ ਰਹਿੰਦੇ ਨੇ, ਦੁਕਾਨਾਂ ਖੋਲ੍ਹਣ ਵਾਲੇ ਦੁਕਾਨਾਂ ਖੋਲ੍ਹ ਕੇ ਬੈਠੇ ਨੇ, ਤਾਂ ਸਾਨੂੰ ਡਰਾਇਆ ਜਾ ਰਿਹਾ, ਅਸੀਂ ਡਰ ਰਹੇ ਹਾਂ। ਪਰ ਕਿਉਂਕਿ ਸਾਨੂੰ ਨਹੀਂ ਪਤਾ, ਗੁਰੂ ਸਾਹਿਬ ਦੇ ਬਾਰੇ ਕਹਿੰਦੇ ਨੇ ਭਾਈ ਮਤ ਕੋਈ ਜਾਣੋ ਕਿਸੀ ਕੇ ਕਿਛ ਹੱਥ ਹੈ, ਤੁਹਾਨੂੰ ਕੋਈ ਡਰ ਨਹੀਂ ਰਹੇਗਾ ਕਿ ਕਿਸੇ ਦੇ ਕਹਿਣ ਨਾਲ ਵਰ ਮਿਲ ਜਾਏਗਾ ਜਾਂ ਕਿਸੇ ਦੇ ਕਹਿਣ ਨਾਲ ਸਰਾਪ ਮਿਲ ਜਾਏਗਾ। ਤੁਸੀਂ ਨਾ ਗਿਮੀ ਕੀ ਚਾਹੋਗੇ ਨਾ ਫੀਅਰ ਹੀ ਚਾਹੋਗੇ। ਭਾਈ ਮਤ ਕੋਈ ਜਾਣੋ ਕਿਸੀ ਕੇ ਕਿਛ ਹੱਥ ਹੈ, ਸਭ ਕਰੇ ਕਰਾਇਆ, ਜਰਾ ਮਰਾ ਤਾਪ ਮਿਰਤ ਸਾਪ ਸਭ ਹਰ ਕੇ ਵਸ ਹੈ। ਹਰ ਕੇ ਵਸ ਦਾ ਮਤਲਬ ਕੀ ਹੋਇਆ, ਉਸਦੇ ਰੱਬੀ ਨਿਯਮ ਸਿਸਟਮ ਵਿੱਚ ਜਿਵੇਂ ਹੋਏਗਾ ਉਂਝ ਹੋਏਗਾ। ਕਿਸੇ ਦੇ ਕਹਿਣ ਨਾਲ ਨਾ ਕਿਸੇ ਦੀ ਉਮਰ ਵੱਡੀ ਹੋ ਜਾਂਦੀ ਹੈ, ਨਾ ਕਿਸੇ ਦੇ ਕਹਿਣ ਨਾਲ ਕਿਸੇ ਦੇ ਸੱਤ ਪੁੱਤਰ ਹੋ ਜਾਂਦੇ ਨੇ, ਅਤੇ ਨਾ ਕਿਸੇ ਦੇ ਕਹਿਣ ਦੇ ਨਾਲ ਕਿਸੇ ਦੇ ਚੜ੍ਹੇ ਆਕਾਸ਼ ਢਹਿ ਪੈਂਦੇ ਨੇ, ਨਾ ਮਕਾਨ ਢਹਿ ਪੈਂਦੇ ਨੇ। ਕਿਸੇ ਦੇ ਕਹਿਣ ਨਾਲ ਕੁਛ ਨਹੀਂ ਹੁੰਦਾ, ਸਭ ਹਰ ਕੇ ਵਸ ਹੈ। ਇੱਕ ਸ਼ਬਦ ਅਸੀਂ ਪੜ੍ਹਿਆ ਸੀ, ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਸਭਨਾ ਉੱਪਰ ਹੁਕਮ ਉਹਦਾ ਹੈ, ਤਾਂ ਅਸੀਂ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ ਏਕੋ ਹੈ ਦਾ ਮਤਲਬ ਸਿਰਫ ਇਤਨਾ ਹੀ ਨਹੀਂ ਕਰਨਾ ਵੀ ਦੁਨੀਆ ਬੜੇ ਸਾਰੇ ਰੱਬ ਮੰਨਦੀ ਹੈ ਅਤੇ ਅਸੀਂ ਇੱਕ ਨੂੰ ਮੰਨਣਾ ਹੈ। ਮਕਸਦ ਉਹਦਾ ਇਹ ਵੇ ਕਿ ਇਹ ਢੇਰ ਸਾਰੇ ਡਰਾਂ ਨੂੰ ਤੂੰ ਆਪਣਾ ਮਾਈ ਬਾਪ ਬਣਾਇਆ ਹੋਇਆ, ਉਹਦੇ ਕਾਰਨ ਤੂੰ ਉਹਨਾਂ ਨੂੰ ਆਪਣਾ ਖੁਦਾ ਬਣਾ ਬੈਠਾ ਹੈ, ਰੱਬ ਬਣਾ ਬੈਠਾ ਹੈ, ਤਾਂ ਇੱਕ ਰੱਬ ਨਾਲ ਜੁੜ ਜਾ, ਮੀਨਸ ਤੇਰੀ ਇਹਨਾਂ ਨਾਲ ਜਾਨ ਛੁੱਟ ਜਾਏ। ਦੈਟਸ ਦਾ ਰੀਜ਼ਨ ਓਨਲੀ।